ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ। ਸਦਾ ਧੰਨ ਅੰਤਰਨਾਮ ਸੰਭਾਲੇ, ਜੀ ਜੰਤ ਜਿਨਹੈ ਪ੍ਰਤਪਾਲੇ। ਸਦਾ ਧੰਨ ਅੰਤਰਨਾਮ ਸੰਭਾਲੇ, ਜੀ ਜੰਤ ਜਿਨਹੈ ਪ੍ਰਤਪਾਲੇ। ਮੁਕਤ ਪਦਾਰਥ ਤਿਨ ਕਉ ਪਾਏ, ਹਰ ਕੈ ਨਾਮ ਰਤੇ ਲਿਵ ਲਾਏ। ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਅੰਤਰ ਪ੍ਰਗਾਸ ਹਰ ਨਾਮ ਧਿਆਵੈ। ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ, ਸ਼ਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ। ਹਉਮੈ ਵਿੱਚ ਪ੍ਰਭ ਕੋਈ ਨਾ ਪਾਏ, ਮੂਲੋਂ ਭੁੱਲਾ ਜਨਮ ਗਵਾਏ। ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ। ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸਾਚ ਨਾਮ ਵਡਿਆਈ ਪਾਏ। ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ। ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ। ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਹਰ ਰੋਜ਼ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਦੀ ਦਾਤ ਬਖਸ਼ਦੇ ਨੇ, ਉਸ ਦੀ ਵਿਚਾਰ ਸਰਵਣ ਕਰਦੇ ਹੋ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਅੰਮ੍ਰਿਤ ਸ਼ਬਦ ਹੈ। राग तनासरी है। आओ इस अमृत शब्द दी विचार, इस हुक्मनामे दी विचार सतगुरु दी कृपा नाल आप आसीस बख्शो साध संगत कर सकीए। आप घरां विच बैठे, देश परदेश विच बैठे, इस अस्थान तो रोजाना विचार सुनदे देखदे हो। करो कृपा, अदब सहित उच्चारण करो जी, सतनाम श्री वाहे गुरु जी। फिर उच्चारण करो जी, सतनाम श्री वाहे गुरु जी।
सतनाम श्री वाहे गुरु साहिब जी। तनासरी महला तीजा। सदा धन अंतर नाम संभाले।
राग तनासरी है और अमृत बचन दे उच्चारण करता तीसरे पातशाह धन गुरु अमरदास महाराज जी ने। और सतगुरु जी इस अमृत शब्द की आरंभता विच बख्शिश करते ने, सदा धन अंतर नाम संभाले। सदा का लफ्ज़ जी अर्थ है जी सदीव, जिन्हें ना मुकना है ना खत्म होना है, तो जिस का कदी तोटा नहीं आना। तो धन का लफ्ज़ जी अर्थ इत्थे विद्वान पुरशां ने परमेश्वर जी दे नाम नाल कीता है। यूं कह लो कि परमात्मा दा वाहगुरु जी दा जिहड़ा नाम है वह ऐसा धन है जिन्हें सदा ही रहना है। सदा धन, उंज आप संगत रोज विचार सुनदे हो, यह जो धन लफ्ज़ है ਇਹ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁ ਅਰਥਾਂ ਵਿੱਚ ਵਰਤਿਆ ਹੈ। ਦੋ ਚਾਰ ਬੇਨਤੀਆਂ। ਇੱਕ ਤਾਂ ਧਨ ਦਾ ਲਫ਼ਜ਼ੀ ਅਰਥ ਹੁਣੇ ਅਸੀਂ ਕੀਤਾ ਨਾਮ ਧਨ। ਦੂਸਰਾ ਧਨ ਦਾ ਅਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਸਾਰਕ ਧਨ ਪਦਾਰਥ ਆਦਿਕ। ਤੀਸਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਧਨ ਦਾ ਅਰਥ ਹੈ ਇਸਤਰੀ ਜਾਮਾ, ਔਰਤ ਦਾ ਚੋਲਾ। ਅਗਲਾ ਇੱਕ ਅਰਥ ਹੈ ਧਨ ਦਾ ਅਰਥ ਹੈ ਪਤਨੀ। ਇੱਕ ਧਨ ਦਾ ਲਫ਼ਜ਼ੀ ਅਰਥ ਹੈ ਆ ਕਾਇਆ ਆ ਸਰੀਰ, ਉਹ ਮਾਨਵ ਸਰੀਰ ਚਾਹੇ ਮਰਦ ਹੋਵੇ ਚਾਹੇ ਇਸਤਰੀ ਹੋਵੇ। ਇੱਕ ਧਨ ਦਾ ਲਫ਼ਜ਼ੀ ਅਰਥ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਪਾਠ ਹੈ ਕਿ ਸ਼ਾਬਾਸ਼ ਦੇਣੀ, ਕਿਸੇ ਦੀ ਵਡਿਆਈ ਕਰਨੀ। ਜਿਵੇਂ ਅਸੀਂ ਪਾਠ ਕਰਦੇ ਹਾਂ ਮਹਾਰਾਜ ਜੀ ਦਾ ਬਚਨ ਹੈ, ਕਾਚਾ ਧਨ ਸੰਚੈ ਮੂਰਖ ਗਾਵਾਰ। ਉੱਥੇ ਧਨ ਦਾ ਸਿੱਧਾ ਅਰਥ ਹੈ ਕੱਚਾ ਧਨ, ਇਹਦਾ ਅਰਥ ਹੋ ਗਿਆ ਪਦਾਰਥ, ਸੰਸਾਰਕ ਧਨ, ਪੈਸਾ ਦੌਲਤ। ਦੂਸਰਾ ਇੱਕ ਬਚਨ ਅਸੀਂ ਪੜ੍ਹਦੇ ਹਾਂ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ। ਉੱਥੇ ਵੀ ਸ਼ਬਦ ਸਤਿਗੁਰਾਂ ਨੇ ਧਨ ਵਰਤਿਆ। ਅਤੇ ਇਸ ਧਨ ਦਾ ਅਰਥ ਹੋ ਗਿਆ ਜੀ ਪਰਮਾਤਮਾ ਦਾ ਨਾਮ ਧਨ। ਕਾਚਾ ਧਨ ਦਾ ਅਰਥ ਹੈ ਸੰਸਾਰਕ ਧਨ, ਅਤੇ ਅਖੁੱਟ ਧਨ ਦਾ ਅਰਥ ਹੈ ਜਿਸ ਨੇ ਕਦੀ ਖੁੱਟਣਾ ਨਹੀਂ, ਖਤਮ ਨਹੀਂ ਹੋਣਾ। ਧਨ ਦੇ ਦੋ ਅਰਥ ਹੋ ਗਏ। ਤੀਸਰਾ ਬਚਨ ਮਹਾਰਾਜ ਜੀ ਦਾ ਇੱਕ ਕਮਜਾ ਹੈ, ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗੁਪਾਲੇ। ਉੱਥੇ ਧਨ ਦਾ ਅਰਥ ਹੈ ਜੀ ਇਹ ਕਾਇਆ, ਇਹ ਸਾਡਾ ਸਰੀਰ ਜਿਹਨੂੰ ਆਪਾਂ ਕਹਿੰਦੇ। ਇੱਕ ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਧਨ ਪਿਰ ਇਹ ਨਾ ਆਖੀਏ। ਹੁਣ ਉਹਦਾ ਅਰਥ ਅਸੀਂ ਕਰਨੇ ਹਾਂ ਪਤੀ ਪਤਨੀ, ਪਤਨੀ ਅਰਥ ਕਰਨੇ। ਇੱਕ ਸਤਿਗੁਰਾਂ ਦਾ ਬਚਨ ਆਉਂਦਾ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰ ਸੋਈ। ਹੁਣ ਉੱਥੇ ਜਿਹੜਾ ਸ਼ਬਦ ਧਨ ਆਇਆ ਹੈ, ਨਾ ਤਾਂ ਇਹਦਾ ਅਰਥ ਨਾਮ ਧਨ ਹੈ, ਨਾ ਉਹਦਾ ਅਰਥ ਕਾਚਾ ਧਨ ਹੈ, ਨਾ ਉਹਦਾ ਅਰਥ ਕਾਇਆ ਹੈ, ਨਾ ਉਸਦਾ ਅਰਥ ਪਤਨੀ ਹੈ। ਇੱਥੇ ਧਨ ਦਾ ਅਰਥ ਹੈ ਸ਼ਾਬਾਸ਼। ਧੰਨ ਧੰਨ ਕਹਿਣਾ ਵਡਿਆਈ ਕਰਨੀ। ਪਰ ਖੈਰ ਇੱਥੇ ਜੋ ਸਤਿਗੁਰਾਂ ਨੇ ਅੱਜ ਬਚਨ ਕੀਤਾ, ਸਦਾ ਧੰਨ, ਸਦੀਵ ਰਹਿਣ ਵਾਲਾ ਜਿਹੜਾ ਧੰਨ ਹੈ, ਜਿਹੜਾ ਸਾਡੇ ਨਾਲ ਨਿਭਣਾ ਹੈ, ਉਹ ਹੈ ਪਰਮਾਤਮਾ ਦਾ ਨਾਮ, ਵਾਹਿਗੁਰੂ ਜੀ ਦਾ ਨਾਮ, ਸਦਾ ਧੰਨ। ਪਰ ਉਹ ਧੰਨ ਇਕੱਠਾ ਕਿਵੇਂ ਹੁੰਦਾ ਹੈ ਜੀ? ਅੰਤਰ ਨਾਮ ਸੰਭਾਲੇ, ਜਿਹੜਾ ਮਨੁੱਖ ਆਪਣੇ ਅੰਤਰ ਆਤਮੇ ਪਰਮੇਸ਼ਵਰ ਦੇ ਨਾਮ ਨੂੰ ਸਾਂਭ ਕੇ ਰੱਖਦਾ, ਨਾਮ ਨੂੰ ਸੰਭਾਲਦਾ ਹੈ, ਇਹਦਾ ਭਾਵ ਜਿਹੜਾ ਦਿਨ ਰਾਤ ਵਾਹਿਗੁਰੂ ਜੀ ਦੇ ਨਾਮ ਵੀ ਜੁੜਿਆ ਰਹਿੰਦਾ ਹੈ, ਅੰਤਰ ਆਤਮੇ ਨਾਮ ਜਪ ਰਿਹਾ, ਸੱਚ ਇਵੇਂ ਕਿ ਉਹਨੇ ਇਸ ਸੱਚੇ ਧਨ ਨੂੰ ਸੰਗ੍ਰਹਿ ਕਰ ਲਿਆ। ਥੋੜ੍ਹੀਆਂ ਜਿਹੀਆਂ ਅੱਜ ਮੈਂ ਬੇਨਤੀਆਂ ਹੋਰ ਕਰਨੀਆਂ ਨੇ, ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਆਇਆ ਹੈ, ਥੋੜ੍ਹਾ ਜਿਹਾ ਸ਼ਬਦ ਤੋਂ ਹਟ ਕੇ, ਕਿਉਂਕਿ ਇਸ ਵਰੇ ਸ਼ਤਾਬਦੀ ਹੈ। ਆਪ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਹੋਰ ਸਿੱਖ ਸੰਗਤਾਂ ਵੱਲੋਂ, ਜਥੇਬੰਦੀਆਂ ਵੱਲੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਤ ਸਮਾਵਣ ਦਿਵਸ ਹੈ, ਔਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦਾ 450 ਸਾਲਾ ਗੁਰਿਆਈ ਦਿਵਸ ਹੈ, ਗੁਰਗੱਦੀ ਦਿਹਾੜਾ ਹੈ। ਮੇਰੇ ਮਾਨਸੀ ਜੀ, ਮੈਂ ਬਾਅਦ ਵਿੱਚ ਗੁਰੂ ਰਾਮਦਾਸ ਜੀ ਦੇ ਪੁਰਬ 'ਤੇ ਆਉਣਾ ਹੈ, ਇਹ ਪਹਿਲਾਂ ਨਿਕਲ ਜਾਣਾ, ਥੋੜ੍ਹੀ ਜਿਹੀ ਸੇਵਾ ਰੂਪ ਵਿੱਚ ਬੇਨਤੀ ਕਰਨੀ ਚਾਹੁੰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਪਵਿੱਤਰ ਜੀਵਨ ਨੂੰ ਜੇ ਆਪਾਂ ਤਵਾਰੀਖੀ ਤੌਰ 'ਤੇ, ਇਤਿਹਾਸਿਕ ਤੌਰ 'ਤੇ ਪੜ੍ਹਨਾ ਹੋਵੇ, ਇੱਕ ਸਤਿਗੁਰਾਂ ਦੇ ਜੀਵਨ ਦਾ ਉਹ ਸਮਾਂ ਹੈ ਜਿਹੜਾ ਅਜੇ ਪਰਿਵਾਰ ਵਿੱਚ ਰਹਿੰਦਿਆਂ, ਕਿਰਤਕਾਰ ਕਰਦਿਆਂ, ਖੇਤੀਬਾੜੀ ਕਰਦਿਆਂ ਬਤੀਤ ਹੋਇਆ ਹੈ। ਦੂਸਰਾ ਗੁਰੂ ਅਮਰਦਾਸ ਜੀ ਦੇ ਜੀਵਨ ਦਾ ਉਹ ਸਮਾਂ ਹੈ ਜਦੋਂ ਤੀਰਥ ਇਸ਼ਨਾਨ ਕਰਨ ਚਲੇ ਜਾਂਦੇ ਆ, ਇਹ ਦੂਸਰਾ ਭਾਗ ਆਪਾਂ ਕਹਿ ਸਕਦੇ ਹਾਂ। ਤਕਰੀਬਨ 20 ਵਰੇ, 19 ਸਾਲ ਦਾ ਜ਼ਿਕਰ ਵਿਦਵਾਨ ਕਰਦੇ ਆ, 20 ਵਰੇ ਬਾਬਾ ਅਮਰਦਾਸ ਜੀ 6 ਮਹੀਨੇ ਘਰ ਰਹਿੰਦੇ ਸਨ ਅਤੇ 6 ਮਹੀਨੇ ਪੈਦਲ ਚੱਲ ਕੇ ਗੰਗਾ ਇਸ਼ਨਾਨ ਕਰਨ ਜਾਂਦੇ ਸਨ। ਇਹ ਜ਼ਿੰਦਗੀ ਦਾ ਦੂਸਰਾ ਹਿੱਸਾ ਹੈ। ਤੀਸਰਾ, ਧੰਨ ਗੁਰੂ ਅਮਰਦਾਸ ਜੀ ਦਾ ਉਹ ਸਮਾਂ ਹੈ ਕਿ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਏ ਅਤੇ ਗੁਰਮੁਖੋ ਏਡੀ ਬਿਖਮ ਗਾਖੜੀ ਘਾਲ ਘਾਲੀ, 12 ਸਾਲ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਉਬੀ ਸੇਵ, ਜਿਹੜਾ ਆਪਣੇ ਲਈ ਸ਼ਬਦ ਵਰਤਿਆ ਹੈ ਮਹਾਰਾਜ ਨੇ ਬਾਣੀ 'ਚ ਵਰਤਿਆ, ਵੈਸੇ ਉਹਨਾਂ ਦੇ ਢੁੱਕਦਾ ਹੈ, ਉਬੀ ਸੇਵ ਸਾਵਧਾਨ ਹੋ ਕੇ, ਲੋਕ ਇਲਾਜ ਦੀ ਪਰਵਾਹ ਨਹੀਂ ਕੀਤੀ, ਉਮਰ ਦੀ ਪਰਵਾਹ ਨਹੀਂ ਕੀਤੀ, ਸੰਸਾਰ ਕੀ ਬੋਲ ਰਿਹਾ ਉਹਦੀ ਕੋਈ ਪਰਵਾਹ ਨਹੀਂ ਕੀਤੀ, 12 ਸਾਲ ਦੇ ਕਰੀਬ ਜੋ ਸਾਡੇ ਇਤਿਹਾਸਕਾਰ ਦੱਸਦੇ ਆ, ਨਿਰੰਤਰ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ। ਇਹ ਉਹ ਸਮਾਂ ਜ਼ਿੰਦਗੀ ਦਾ ਤੀਜਾ ਪੜਾਅ ਜਿਹੜਾ ਸੇਵਾ ਵਿੱਚ ਬਤੀਤ ਹੋਇਆ। ਮੈਂ ਫਿਰ ਸ਼ਬਦ ਦੁਹਰਾ ਦੇਣਾ, ਇੱਕ ਜੀਵਨ ਦਾ ਉਹ ਹਿੱਸਾ ਜਿਹੜਾ ਤੀਰਥ ਯਾਤਰਾ ਤੋਂ ਪਹਿਲਾਂ ਪਰਿਵਾਰ ਵਿੱਚ ਬਤੀਤ ਹੋਇਆ, ਦੂਸਰਾ ਉਹ ਹਿੱਸਾ ਜ਼ਿੰਦਗੀ ਦਾ ਕਿ ਜਦੋਂ ਤੀਰਥ ਯਾਤਰਾ ਕਰਨ ਜਾ ਰਹੇ ਆ, ਤੀਸਰਾ ਉਹ ਹਿੱਸਾ ਜਦੋਂ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਕੀਤੀ, ਅਤੇ ਚੌਥਾ ਜੀਵਨ ਦਾ ਉਹ ਹਿੱਸਾ ਜਿਨ੍ਹਾਂ ਨੇ ਰਹਿਮਤਾਂ ਦੀ ਬਾਰਿਸ਼ ਕਰ ਦਿੱਤੀ ਕਿ ਗੁਰਿਆਈ 'ਤੇ ਬਿਰਾਜਮਾਨ ਹੋਣ ਤੋਂ ਲੈ ਕੇ ਜੋਤੀ ਜੋਤ ਸਮਾਵਣ ਤੱਕ ਧੰਨ ਗੁਰੂ ਅਮਰਦਾਸ ਜੀ ਨੇ ਇਸ ਸੰਸਾਰ 'ਤੇ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ। ਮੈਂ ਥੋੜ੍ਹਾ ਜਿਹਾ ਸਿਰਫ ਸੰਖੇਪ ਅਰਜ਼ ਕਰਨੀ ਚਾਹੁੰਦਾ, ਇਤਿਹਾਸ ਤੋਂ ਆਪ ਜਾਣੂਗੇ ਸਾਰੇ ਤਕਰੀਬਨ। ਦੇਖੋ, ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਕਰਕੇ ਸਿਰਫ 10 ਸਾਲ ਛੋਟੇ ਨੇ। 1469 ਨੂੰ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੈ ਅਤੇ 1479 ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਹੈ। ਚਲੋ, ਸ਼ਬਦ ਆਪਾਂ ਆਗਮਨ ਵਰਤ ਰਹੇ ਹਾਂ। ਗੁਰੂ ਅੰਗਦ ਦੇ ਮਹਾਰਾਜ ਉਹਨਾਂ ਤੋਂ ਤਕਰੀਬਨ ਧੰਨ ਗੁਰੂ ਅਮਰਦਾਸ ਜੀ 25 ਸਾਲ ਵੱਡੇ ਨੇ, ਦੂਸਰੇ ਪਾਤਸ਼ਾਹ। ਮੈਂ ਸੰਸਾਰੀ ਉਮਰ ਦੀ ਗੱਲ ਕਰ ਰਿਹਾ, ਉਹ ਜਦੋਂ ਰੂਹਾਨੀਅਤ ਦੇ ਤੌਰ 'ਤੇ ਦੇਖਾਂਗੇ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੂੰ ਦਾਦਾ, ਗੁਰੂ ਅੰਗਦ ਦੇਵ ਜੀ ਨੂੰ ਪਿਤਾ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੋਤਾ ਲਿਖਦਾ ਹੈ ਸਤਿਗੁਰੂ ਦੀ ਬਾਣੀ, ਜੋ ਸਤਿਗੁਰਾਂ ਦੇ ਰਬਾਬੀਆਂ ਨੇ ਬਚਨ ਕੀਤੇ, ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ, ਪਿਉ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਪਿਤਾ ਗੁਰੂ ਅੰਗਦ ਦੇਵ ਜੀ, ਦਾਦੇ ਧੰਨ ਗੁਰੂ ਨਾਨਕ ਦੇਵ ਜੀ, ਪਰ ਜੇ ਤਵਾਰੀਖ ਦੇ ਇਤਿਹਾਸਿਕ ਪੱਖੋਂ ਆਪਾਂ ਤਰੀਕਾਂ ਵੇਖਾਂਗੇ ਤਾਂ ਫਿਰ ਗੁਰੂ ਅੰਗਦ ਦੇਵ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਤੋਂ 25 ਸਾਲ ਉਮਰ ਕਰਕੇ ਛੋਟੇ ਨੇ, ਗੁਰੂ ਅਮਰਦਾਸ ਜੀ ਵੱਡੇ। ਬੜੀ ਸੰਖੇਪ ਜੀ ਬੇਨਤੀ, ਉਹਨਾਂ ਦੇ ਅੰਦਰ ਸ਼ੁਰੂ ਤੋਂ ਧਾਰਮਿਕ ਬਿਰਤੀ ਸੀ। ਪਰਿਵਾਰ ਕਿਰਤਕਾਰ ਕਰਦਾ ਹੈ, ਮਨ ਦੀ ਅੰਦਰ ਦੀ ਸਦਰ ਸੀ ਕਿ ਟਿਕਾ ਮਿਲ ਜਾਏ, ਅੰਦਰ ਦੀ ਸ਼ਾਂਤੀ ਮਿਲ ਜਾਏ। ਉਸ ਵਕਤ ਜਿਹੜੇ ਪਰਿਵਾਰਕ ਜਾਂ ਕਰਮ ਕਾਂਡ ਕੀਤੇ ਜਾਂਦੇ ਸਨ ਪਰਿਵਾਰ ਵਿੱਚ, ਉਸ ਦੇ ਹਿਸਾਬ ਨਾਲ ਉਹਨਾਂ ਨੇ ਤੀਰਥ ਯਾਤਰਾ ਸ਼ੁਰੂ ਕਰ ਦਿੱਤੀ। 19 ਸਾਲ ਦੇ ਕਰੀਬ ਬਾਬਾ ਅਮਰਦਾਸ, ਮੈਂ ਬੇਨਤੀ ਕੀਤੀ 6 ਮਹੀਨੇ ਘਰ ਰਹਿਣਾ, 6 ਮਹੀਨੇ ਪੈਦਲ ਚੱਲ ਕੇ ਜਾਣਾ। ਉਹਨਾਂ ਦੇ ਜੀਵਨ ਵਿੱਚ 2 ਘਟਨਾਵਾਂ ਵਾਪਰੀਆਂ। ਇੱਕ ਦਾ ਜ਼ਿਕਰ ਵੇਖੋ, ਸਾਰੇ ਇਤਿਹਾਸਕਾਰਾਂ ਨੇ ਕੀਤਾ, ਪਿੰਡ ਮੇੜਾ ਹੈ, ਉੱਥੋਂ ਦਾ ਇੱਕ ਸਾਰਸੁਤੀ ਭਿੰਬੀ ਬ੍ਰਾਹਮਣ ਸੀ, ਪੰਡਿਤ ਸੀ, ਜਿਹਨੂੰ ਦੁਰਗੋ ਲਿਖਿਆ ਸਾਡੇ ਇਤਿਹਾਸ ਨੇ। ਉਹ ਬੰਦਾ ਸਮੁੰਦਰੀਕ ਦਾ ਜਾਂ ਇਉਂ ਕਹਿ ਲਓ ਜੋਤਿਸ਼ ਵਿੱਦਿਆ ਦਾ ਜਾਣਕਾਰ ਸੀ। ਉਹਨੇ ਆਪਣੇ ਘਰ ਦੇ ਵਿੱਚ, ਆਪਾਂ ਧਰਮਸ਼ਾਲਾ ਜਾਂ ਸਰਾਂ ਕਹਿ ਲਈਏ, ਆਉਣ ਜਾਣ ਵਾਲੇ ਜਿਹੜੇ ਯਾਤਰੀ ਆਉਂਦੇ ਸਨ ਤੀਰਥ ਇਸ਼ਨਾਨੀ, ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਨਾ, ਖਾਣੇ ਦਾ ਪ੍ਰਬੰਧ ਕਰ ਦੇਣਾ, ਅਤੇ ਉਹਦੇ ਇਵਜ਼ ਵਜੋਂ ਜਿਹੜੇ ਯਾਤਰੀ ਸਨ ਪੰਡਿਤ ਨੂੰ ਕੁਛ ਨਾ ਕੁਛ ਆਪਣੇ ਵੱਲੋਂ ਦੱਖਣਾ ਜਾਂ ਪੈਸੇ ਦੇ ਜਾਂਦੇ ਸਨ। ਬਾਬਾ ਅਮਰਦਾਸ ਜੀ ਵੀ ਉੱਥੇ ਗਏ। ਸਾਡਾ ਇਤਿਹਾਸ ਕਹਿੰਦਾ ਕਿ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਚਰਨਾਂ ਵਿੱਚੋਂ ਨੇ ਪਦਮ ਦੇਖਿਆ। ਅਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭੱਟ ਸਾਹਿਬਾਨ ਜੀ ਨੇ ਇੱਕ ਬਚਨ ਕੀਤਾ, ਉਹਨਾਂ ਨੇ ਪੈਰ ਦੀ ਬਜਾਏ ਲਫ਼ਜ਼ ਹੱਥ ਲਈ ਵਰਤਿਆ ਕਿ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਸੱਜੇ ਹੱਥ ਦੇ ਵਿੱਚ ਪਦਮ ਹੈ। ਉਹਨਾਂ ਦੇ ਸੱਚ ਇਹ ਵੇ ਕਿ ਜਿਹੜੀਆਂ ਸਿੱਧੀਆਂ ਨੇ, ਰਿਧੀਆਂ ਨੇ, ਉਹ ਧੰਨ ਗੁਰੂ ਅਮਰਦਾਸ ਦੇ ਮੁੱਖ ਨੂੰ ਦੇਖਦੀਆਂ ਨੇ ਕਿ ਇੱਕ ਵਾਰੀ ਸਾਨੂੰ ਬਚਨ ਕਰੋ, ਅਸੀਂ ਤੁਹਾਡੀਆਂ ਗੁਲਾਮ ਹਾਂ, ਤੁਹਾਡੀਆਂ ਦਾਸੀਆਂ ਹਾਂ, ਜਿਨ੍ਹਾਂ ਰਿਧੀਆਂ ਸਿੱਧੀਆਂ ਦੀ ਖਾਤਰ ਲੋਕ ਕਈ ਕਈ ਸਾਲ ਸਾਧਨਾ ਕਰਦੇ ਨੇ, ਇਹ ਰਿਧੀਆਂ ਸਿੱਧੀਆਂ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਦਾਸੀਆਂ ਬਣ ਕੇ ਬੈਠੀਆਂ। ਸਤਿਗੁਰੂ ਦੇ ਬਚਨ ਕਹਿ ਬਾਰਜ ਕਰ ਦਾਹਣ ਹੈ, ਸਿੱਧ ਸਨਮੁਖ ਮੁੱਖ ਜੋਵੈ। ਬਾਰਜ ਦਾ ਲਫ਼ਜ਼ੀ ਅਰਥ ਮੈਂ ਫਿਰ ਕਰਾਂਗਾ, ਪਦਮ, ਕਿ ਸੱਜੇ ਹੱਥ ਦੇ ਵਿੱਚ ਪਦਮ ਹੈ। ਅਤੇ ਕਹਿਣ ਲੱਗੇ ਬਾਰਜ ਕਰ ਦਾਹਣ ਹੈ, ਸਿੱਧ ਸਨਮੁਖ ਮੁੱਖ ਜੋਵੈ। ਸਿੱਧੀਆਂ ਧੰਨ ਗੁਰੂ ਅਮਰਦਾਸ ਦੇ ਮੁੱਖ ਦੇ ਦਰਸ਼ਨ ਕਰਦੀਆਂ ਨੇ। ਰਿੱਧ ਬਸੈ ਬਾਵਾਂਗ, ਅਤੇ ਖੱਬੇ ਪਾਸੇ ਅਸ ਰਿੱਧੀਆਂ ਨੇ ਜੀ, ਜੋ 3 ਲੋਕਾਂਤਰ ਮੁਖ ਹੈ, ਜਿਹੜੀਆਂ 3 ਲੋਕਾਂ ਨੂੰ ਮੋਹਣ ਵਾਲੀਆਂ ਨੇ, ਇਹ ਰਿੱਧੀਆਂ ਸਿੱਧੀਆਂ ਭਾਈ ਧੰਨ ਗੁਰੂ ਅਮਰਦਾਸ ਦੇ ਚਰਨਾਂ ਦੀਆਂ ਦਾਸੀਆਂ ਨੇ। ਮੈਂ ਖੈਰ ਬੇਨਤੀ ਜਿਹੜੀ ਕਰਾਂ, ਉਸ ਪੰਡਿਤ ਨੇ ਮਹਾਰਾਜ ਜੀ ਦਾ ਚੱਕਰ ਚ ਇਹ ਕਹਿ ਲਓ ਚਿੰਨ੍ਹ ਦੇਖ ਲਿਆ। ਜਦੋਂ ਸਤਿਗੁਰੂ ਜੀ ਵਿਸ਼ਰਾਮ ਕਰਕੇ ਉੱਠੇ, ਉਹਨੂੰ ਕੋਈ ਦੇਣ ਲੱਗੇ ਆਪਣੇ ਕੋਲ ਥੈਲੀ ਵਿੱਚ ਜਿਹੜੇ ਪੈਸੇ ਸਨ, ਮਾਇਆ ਸੀ, ਉਹ ਪੰਡਿਤ ਸਿਆਣਾ ਸੀ, ਉਹਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜੀ, ਮਹਾਂਪੁਰਖੋ, ਜਿੰਨੀ ਕੁ ਵਿੱਦਿਆ ਮੈਨੂੰ ਸਮਝ ਹੈ, ਮੇਰੀ ਸਮਝ ਮੁਤਾਬਕ ਜਾਂ ਤਾਂ ਆਉਣ ਵਾਲੇ ਸਮੇਂ ਵਿੱਚ ਚੱਕਰਵਰਤੀ ਸਮਰਾਟ ਹੋਵੋਗੇ ਤੁਸੀਂ, ਇਸ ਸੰਸਾਰ ਵਿੱਚ ਹਰ ਪਾਸੇ ਤੁਹਾਡੀ ਚੱਲੇਗੀ, ਜਾਂ ਮੇਰੀ ਵਿੱਦਿਆ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਅਧਿਆਤਮਿਕ ਤੌਰ 'ਤੇ, ਰੂਹਾਨੀ ਤੌਰ 'ਤੇ ਬਹੁਤ ਉੱਚੀ ਪਦਵੀ 'ਤੇ, ਪਰਮ ਪਦ ਕਹਿ ਲਓ, ਸਭ ਤੋਂ ਉੱਚਾ ਰੁਤਬਾ ਤੁਹਾਡੇ ਕੋਲ ਹੋਵੇਗਾ, ਪਰ ਇਹ ਪੈਸੇ, ਇਹ ਦੱਖਣਾ ਮੈਂ ਅੱਜ ਨਹੀਂ ਲੈਣੀ, ਜਦੋਂ ਇਹ ਮੇਰੀ ਕੀਤੇ ਹੋਏ ਬੋਲ ਸੱਚ ਹੋ ਗਏ, ਉਦੋਂ ਮੈਂ ਤੁਹਾਡੇ ਕੋਲੋਂ ਆਪਣੇ ਆਪ ਲੈ ਲਵਾਂਗਾ। ਚਲੋ ਠੀਕ, ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਸੀ ਤਾਂ ਭਾਈ ਅਜੇ ਤੀਰਥ ਇਸ਼ਨਾਨ ਕਰਨੇ ਪਏ, ਤੇਰੀ ਵਿੱਦਿਆ। ਉਸੇ ਸਾਲ ਹੀ ਮਹਾਰਾਜ ਜੀ ਦੇ ਨਾਲ ਇੱਕ ਸਾਧੂ ਤੁਰਿਆ, ਜਿਹੜਾ ਹਜ਼ੂਰ ਦੇ ਪਿੰਡ ਤੱਕ ਆਇਆ, ਉਹਨੂੰ ਪਤਾ ਲੱਗ ਗਿਆ ਵੀ ਇਹਨਾਂ ਬਾਰੇ ਪੰਡਿਤ ਨੇ ਇਹ ਬੋਲ ਕਹੇ ਨੇ। ਪਰ ਜਦੋਂ ਗੁਰੂ ਅਮਰਦਾਸ ਜੀ ਦੇ ਪਿੰਡ ਪਹੁੰਚਿਆ ਬਾਸਰ ਕੇ, ਪਿਆਰੋ, ਉਹਨੇ ਇੱਥੇ ਪੁੱਛ ਲਿਆ, ਜੀ ਅਸੀਂ ਰਸਤੇ ਵਿੱਚ ਇਕੱਠੇ ਆਏ ਹਾਂ, ਗੱਲਬਾਤ ਵੀ ਕੀਤੀ, ਪਰ ਮੈਨੂੰ ਇਹ ਦੱਸੋ ਤੁਹਾਡੇ ਗੁਰੂ ਦਾ ਨਾਮ ਕੀ ਹੈ, ਤੁਸੀਂ ਗੁਰੂ ਕਿਸ ਨੂੰ ਧਾਰਨ ਕੀਤਾ। ਇਤਿਹਾਸ ਕਹਿੰਦਾ 60 ਸਾਲ ਦੇ ਕਰੀਬ, ਮੈਂ ਸ਼ਬਦ ਵਰਤਾਂ, ਬਾਬਾ ਅਮਰਦਾਸ ਜੀ ਬਜ਼ੁਰਗੀ ਵਿੱਚ ਨੇ ਇਹ ਸ਼ਬਦ ਕਹਿ, ਭਲੇ ਪੁਰਖਾ ਸਾਧੂ ਜੀ, ਅਜੇ ਤੱਕ ਗੁਰੂ ਦੀ ਭਾਲ ਵੀ ਤੁਰਿਆ ਹਾਂ, ਗੁਰੂ ਮਿਲਿਆ ਨਹੀਂ। ਉਸ ਸਾਧੂ ਨੇ ਹੋਰ ਕੁਝ ਨਹੀਂ ਸੁਣਿਆ, ਇੱਕੋ ਦਮ ਕਹਿੰਦੇ ਨੇ ਉਹ ਛੱਡ ਕੇ ਉੱਥੋਂ ਤੁਰ ਪਿਆ, ਅਤੇ ਇਹ ਸ਼ਬਦ ਕਹਿ ਕੇ ਤੁਰਿਆ ਕਿ ਹੇ ਭਗਵਾਨ, ਮੈਂ ਇੰਨੇ ਦਿਨ ਇਸ ਨਗੁਰੇ ਬੰਦੇ ਦੇ ਨਾਲ ਬਤੀਤ ਕੀਤੇ। ਨਾਲ ਕਿਹਾ ਦੇਖੋ ਤੁਹਾਡੀ ਉਮਰ ਢਲਦੀ ਪਈ ਹੈ, ਅਜੇ ਤਾਂ ਗੁਰੂ ਵਾਲੇ ਨਹੀਂ ਬਣੇ। ਪਿਆਰਿਓ ਯਾਦ ਰੱਖਿਓ, ਗੁਰੂ ਅਮਰਦਾਸ ਦਾ ਹਿਰਦਾ ਅੱਤ ਦਾ ਕੋਮਲ ਹੈ। ਇਹਨੇ ਬੋਲੀ ਦਾ ਤੀਰ ਮਾਰ ਦਿੱਤਾ, ਆਪ ਇਹ ਸਾਧੂ ਚਲਾ ਗਿਆ। ਬਾਬਾ ਅਮਰਦਾਸ ਸਾਰੀ ਰਾਤ ਬੇਚੈਨੀ ਵਿੱਚ ਬਤੀਤ ਕੀਤੀ। ਇੱਕੋ ਗੱਲ ਸੀ ਵੀ ਅਜੇ ਤੱਕ ਗੁਰੂ ਵਾਲੇ ਨੇ ਕਿ ਉਮਰ ਢਲਦੀ ਪਈ ਹੈ, ਕੇਸ ਚਿੱਟੇ ਹੋ ਗਏ। ਸਾਰੀ ਰਾਤ ਬੇਚੈਨੀ ਵਿੱਚ ਬਤੀਤ ਕੀਤੀ। ਅੰਮ੍ਰਿਤ ਵੇਲੇ ਬਾਬਾ ਅਮਰਦਾਸ ਜੀ ਦੇ ਭਰਾ ਦੇ ਘਰੋਂ ਦੁੱਧ ਦਾ ਰੇੜਕਾ ਪਿਆ ਹੈ, ਦਹੀਂ ਰੇੜਕਾ ਪਾਇਆ ਹੈ ਬੀਬੀ ਨੇ। ਇੱਕ ਪਾਸੇ ਉਹ ਮਧਾਣੀ ਨਾਲ ਦੁੱਧ ਡਕਰੀ ਹੈ ਅਤੇ ਦੂਸਰੇ ਪਾਸੇ ਉਹ ਭਾਗਾਂ ਵਾਲੀ ਬੀਬੀ ਆਪਣੇ ਮੁੱਖ ਤੋਂ ਸਤਿਗੁਰਾਂ ਦੀ ਬਾਣੀ ਪੜ੍ਹ ਰਹੀ ਹੈ। ਇਹ ਕੌਣ ਹੈ? ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਜੀ ਹੈ, ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨਾਲ ਵਿਆਹੀ ਹੈ। ਸਾਡੇ ਇਤਿਹਾਸਕ ਗ੍ਰੰਥਾਂ ਨੇ ਕਿਹਾ ਕਿ ਅੰਮ੍ਰਿਤ ਵੇਲੇ ਜਿਹੜਾ ਸ਼ਬਦ ਪੜ੍ਹ ਰਹੀ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵਿੱਚ ਹੈ ਜੀ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਲੇਖ ਪਏ, ਜਿਉਂ ਜਿਉਂ ਜਿਵੇਂ ਜਿਵੇਂ ਇਨਸਾਨ ਤੋਰਿਆ ਜਾ ਰਿਹਾ ਹੈ ਉਸੇ ਤਰ੍ਹਾਂ ਇਨਸਾਨ ਤੁਰਿਆ ਹੈ। ਅਤੇ ਇਹਦੇ ਵਿੱਚ ਅਖੀਰ 'ਤੇ ਇੱਕ ਬਚਨ ਕਿਹਾ ਕਿ ਕਾਇਆ ਜਿਹੜੀ ਆਰਨ ਹੈ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਿਨੇ ਖਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾ। ਇਹ ਸ਼ਬਦ ਮਾਰੂ ਰਾਗ ਵਿੱਚ ਸਤਿਗੁਰਾਂ ਦਾ ਬੀਬੀ ਅਮਰੋ ਨੇ ਗਾਇਆ ਪੜ੍ਹਿਆ, ਬਾਬਾ ਅਮਰਦਾਸ ਜੀ ਨੇ ਸੁਣ ਲਿਆ। ਸਾਡਾ ਇਤਿਹਾਸ ਕਹਿੰਦਾ ਸ਼ਬਦ ਸੁਣਨ ਤੋਂ ਬਾਅਦ ਕਹਿਣ ਲੱਗੇ, ਪੁੱਤਰੀ ਗੇ ਬੇਟਾ, ਤੇਰੇ ਇਸ ਬੋਲਾਂ ਨੇ ਮੇਰੇ ਮਰ ਰਹੇ ਦੇ ਮੁੱਖ ਦੇ ਵਿੱਚ ਅੰਮ੍ਰਿਤ ਦੀ ਬੂੰਦ ਨਚੋ ਦਿੱਤੀ ਹੈ। ਮੇਰੇ ਮੁੱਖ ਵਿੱਚ ਜਿਵੇਂ ਅੰਮ੍ਰਿਤ ਬੂੰਦ ਨੁਚੜ ਗਈ ਹੋਵੇ। ਦੁਬਾਰਾ ਇਸ ਸ਼ਬਦ ਨੂੰ ਪੜ੍ਹ। ਉਹਨਾਂ ਸ਼ਬਦ ਪੜ੍ਹਿਆ ਅਤੇ ਪੁੱਛਦੇ ਨੇ ਉਚਾਰਨ ਕਿੱਦਾਂ ਕੀਤਾ, ਇਹ ਬਚਨ ਕਿਸ ਦੇ ਨੇ? ਬੀਬੀ ਅਮਰੋ ਨੇ ਦੱਸਿਆ ਕਿ ਇਹ ਧੰਨ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ। ਖੈਰ ਉਹਨਾਂ ਕਿਹਾ ਫਿਰ ਮੈਨੂੰ ਗੁਰੂ ਨਾਨਕ ਸਾਹਿਬ ਦੇ ਘਰ 'ਚ, ਮੈਂ ਕਈ ਵਾਰੀ ਸੋਚਣਾ ਹੁੰਦਾ ਕਿ ਬਾਬਾ ਅਮਰਦਾਸ ਜੀ ਦੇ ਭਤੀਜੇ ਵਿਆਹੇ ਨੇ ਗੁਰੂ ਅੰਗਦ ਸਾਹਿਬ ਦੇ ਘਰ। ਪਰਿਵਾਰਾਂ ਵਿੱਚ ਇੰਨਾ ਤਾਂ ਪਤਾ ਹੁੰਦਾ ਹੀ ਹੈ ਨਾ ਕਿ ਆਖਰ ਇਹ ਬੇਟੀ ਕਿਸ ਦੀ ਹੈ। ਪਰ ਪਿਆਰਿਓ ਸਮਾਂ ਆਉਣ ਤੋਂ ਪਹਿਲਾਂ ਰੂਹਾਨੀਅਤ ਮੇਲ ਨਹੀਂ ਹੋ ਸਕਦਾ। ਜਦੋਂ ਘੜੀ ਆਉਂਦੀ ਹੈ ਸਬੱਬ ਬਣਦਾ। ਉਹਨਾਂ ਬੀਬੀ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਸੱਚਖੰਡ ਪਿਆਨਾ ਕਰ ਗਏ ਆ, ਜੋਤੀ ਜੋ ਸਮਾ ਗਏ, ਉਹਨਾਂ ਦੀ ਜਗ੍ਹਾ 'ਤੇ ਮੇਰੇ ਪਿਤਾ ਜੀ ਧੰਨ ਗੁਰੂ ਅੰਗਦ ਦੇਵ ਜੀ ਨੇ। ਬਾਬਾ ਅਮਰਦਾਸ ਕਹਿਣ ਲੱਗੇ ਬੇਟਾ ਮੇਰੇ ਨਾਲ ਚੱਲ, ਮੈਨੂੰ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਛੱਡਿਆ, ਜਿਹੜੇ ਸੱਚਮੁੱਚ ਮਨੂਰ ਨੂੰ ਸੋਨਾ ਬਣਾ ਦਿੰਦੇ ਆ, ਜਿਹੜੇ ਸੜੇ ਹੋਏ ਮਨ ਨੂੰ ਸੋਨੇ ਦੀ ਤਰ੍ਹਾਂ ਸ਼ੁੱਧ ਕਰ ਦਿੰਦੇ ਆ, ਜਿਹੜੇ ਸੱਚੀ ਮੁੱਚੀ ਮਰਦਿਆਂ ਨੂੰ ਜ਼ਿੰਦਗੀ ਬਖਸ਼ ਦਿੰਦੇ ਆ। ਬੀਬੀ ਅਮਰੋ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਖਡੂਰ ਸਾਹਿਬ ਆਏ। ਅੱਜ ਜਦੋਂ ਆਏ ਨੇ ਪਿਆਰਿਓ, ਅੱਜ ਅੰਦਰ ਦੀ ਬਿਰਤੀ ਕੁਝ ਹੋਰ ਸੀ। ਬੀਬੀ ਅਮਰੋ ਜੀ ਅੰਦਰ ਘਰ ਜਾਂਦੇ ਆ, ਬਾਬਾ ਅਮਰਦਾਸ ਜੀ ਬਾਹਰ ਬੈਠ ਜਾਂਦੇ ਆ। ਸਤਿਗੁਰੂ ਚਲੋ ਸ਼ਬਦ ਮੈਂ ਵਰਤ ਰਹੇ, ਬਾਹਰ ਬੈਠੇ ਆ। ਧੰਨ ਗੁਰੂ ਅੰਗਦ ਦੇ ਬੀਬੀ ਅਮਰੋ ਨੂੰ ਪੁੱਛਦੇ ਨੇ ਬੇਟਾ ਆਪ ਬਿਨਾਂ ਦੱਸਣ ਤੋਂ ਆ ਗਏ? ਕਹਿੰਦੇ ਸੱਚੇ ਪਿਤਾ ਜੀ ਨੂੰ, ਗੁਰਦੇਵ ਪਿਤਾ ਜੀ, ਮੈਂ ਨਹੀਂ ਕਾਈ, ਮੇਰੇ ਨਾਲ ਪਰਿਵਾਰ ਦੇ ਵੱਡੇ ਆਏ ਆ। ਉਹਨਾਂ ਦਾ ਇਸ਼ਾਰਾ ਧੰਨ ਗੁਰੂ ਅਮਰਦਾਸ ਵੱਲ ਸੀ। ਗੁਰੂ ਅੰਗਦ ਸਾਹਿਬ ਪੁੱਛਦੇ ਆ ਬੇਟਾ ਉਹ ਕਿੱਥੇ? ਕਹਿਣ ਲੱਗੇ ਮਹਾਰਾਜ ਪਿਤਾ ਜੀ ਨੂੰ ਬਾਹਰ ਬੈਠੇ ਆ। ਇਤਿਹਾਸ ਕਹਿੰਦਾ ਗੁਰੂ ਅੰਗਦ ਦੇਵ ਜੀ ਨੇ ਇਹ ਮੁੱਖ ਤੋਂ ਬਚਨ ਕਹੇ, ਪੁੱਤਰ ਤੂੰ ਬਾਹਰ ਬਿਠਾਈ ਹੈ, ਉਹ ਤਾਂ ਰਾਤ ਬੜੀ ਬੇਚੈਨੀ ਨਾਲ ਬਤੀਤ ਕੀਤੀ ਉਹਨਾਂ ਨੇ, ਉਹਨਾਂ ਦਾ ਚੈਨ ਨਹੀਂ। ਧੰਨ ਗੁਰੂ ਅੰਗਦ ਸਾਹਿਬ ਜੀ ਆਪਣੇ ਘਰ ਤੋਂ ਬਾਹਰ ਨਿਕਲੇ, ਗੁਰੂ ਅਮਰਦਾਸ ਜੀ ਨੇ ਦੇਖ ਲਿਆ, ਚਰਨਾਂ ਦੀ ਆਹਟ ਸੁਣੀ। 60 ਸਾਲ ਦੇ ਬਜ਼ੁਰਗ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਵੱਲ ਤੁਰਨ ਲੱਗੇ। ਗੁਰੂ ਅੰਗਦ ਦੇਵ ਜੀ ਨੇ ਆਪਣੀਆਂ ਬਾਹਾਂ ਫੈਲਾ ਲਈਆਂ, ਤਾਂ ਜੋ ਕੁੜਮਾਚਾਰੀ ਵੀ ਸੀ ਕਿ ਆਪਣੇ ਗਲੇ 'ਚ ਲੈਣ ਲਈ। ਇਤਿਹਾਸ ਕਹਿੰਦਾ ਗੁਰੂ ਅਮਰਦਾਸ ਮਹਾਰਾਜ ਅੱਖਾਂ 'ਚ ਨੇਤਰਾਂ 'ਚ ਨੀਰ ਪੂਰਤ ਸੀ, ਬਾਹਾਂ ਵਿੱਚ ਗਲਵਕੜੀ ਵਿੱਚ ਕਲਾਵੇ ਵਿੱਚ ਨਹੀਂ ਆਏ, ਇੱਕੋ ਦਮ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਕਹਿੰਦੇ ਸੱਚੇ ਪਾਤਸ਼ਾਹ ਮੈਂ ਗਲੇ ਲੱਗਣ ਯੋਗ ਨਹੀਂ, ਤੁਸੀਂ ਮੈਨੂੰ ਆਪਣਾ ਦਾਸ ਜਾਣ ਕੇ ਆਪਣੇ ਚਰਨਾਂ ਵਿੱਚ ਰੱਖ ਲਓ। ਸਾਡੇ ਇਤਿਹਾਸ ਦੇ ਬੋਲ ਨੇ, ਇਤਿਹਾਸਕਾਰ ਲਿਖਦਾ ਹੈ ਕਿ ਲੱਕ ਸੰਬੰਧ ਸੰਸਾਰ ਕੋ ਪੇ ਸਤਿਗੁਰ ਠਾਡੇ, ਗਰ ਮਿਲਬੇ ਕੋ ਤਿਆਰ ਪੈ ਪੱਟ ਤੇ ਕਰ ਕਾਢੇ, ਚਰਨ ਗਏ ਸ਼੍ਰੀ ਅੰਮ੍ਰਿਤਾ ਬੰਧਨ ਕੋ ਠਾਨੀ, ਗਰ ਮਿਲਬੇ ਕੋ ਉਚਿਤ ਨਹੀਂ ਲਿਹੋ ਦਾਸ ਪਛਾਨੀ, ਗਲੇ ਨਾਲ ਨਹੀਂ ਆਪਣੇ ਚਰਨਾਂ ਨਾਲ ਜੋੜ ਲਓ। ਮੈਂ ਗੁਰਮੁਖ ਸੰਗਤ ਜੀ ਤਾਂ ਥੋੜ੍ਹੀ ਜਿਹੀ ਬੇਨਤੀ ਕਰਨ ਲੱਗਾ, ਹਾਲਾਂ ਮੈਨੂੰ ਪਤਾ ਹੈ ਕਿ ਕਰਨੀ ਮੈਂ ਸ਼ਬਦ ਦੀ ਵਿਚਾਰ ਹੀ ਕਹਿ, ਮੈਂ ਇਹ ਨਹੀਂ ਕਿ ਮੈਂ ਜਾਣ ਕੇ ਨਿਕਲ ਗਿਆ ਵਿੱਚੋਂ ਵੀ ਮੈਂ ਸ਼ਬਦ ਤੋਂ ਵੱਖ ਹੋ ਗਿਆ। ਮੇਰੀ ਇੱਛਾ ਅਗਲੇ ਮਹੀਨੇ ਮਹਾਰਾਜ ਦਾ ਦਿਨ ਆ ਰਿਹਾ ਜੋਤੀ ਜੋਤ ਸਮਾਉਣ, ਸਿਰਫ ਸੰਖੇਪ ਜੀ ਬੇਨਤੀ। ਇੱਥੋਂ ਫਿਰ ਗੁਰੂ ਅਮਰਦਾਸ ਦੀ ਜ਼ਿੰਦਗੀ ਦਾ ਤੀਜਾ ਪੜਾਅ ਸ਼ੁਰੂ ਹੁੰਦਾ ਹੈ, ਗੁਰੂ ਸੇਵਾ ਦਾ। ਗੁਰੂ ਸੇਵਾ ਵਿੱਚ ਕੀ ਕਰਦੇ ਨੇ ਪਿਆਰੇ? ਉਹ ਗਾਗਰ ਮੋਢੇ 'ਤੇ ਚੁੱਕਦੇ ਆ, ਬਿਆਸ ਤੋਂ ਜਲ ਲੈ ਕੇ ਆਉਂਦੇ ਆ, ਕਿਉਂਕਿ ਜੋ ਸਾਡੇ ਇਤਿਹਾਸਿਕ ਤੱਥ ਨੇ, ਦਮਦਮਾ ਸਾਹਿਬ ਅਸਥਾਨ ਵੀ ਬਣਿਆ, ਜਦੋਂ ਤੁਸੀਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਜਾਂਦੇ ਹੋ, ਉਹ ਯਾਦਗਾਰੀ ਨਿਸ਼ਾਨੀਆਂ ਵੀ ਖੈਣ। ਉਹ ਗਾਗਰ ਢੋਂਦੇ ਆ, 12 ਸਾਲ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਇਆ। ਇਤਿਹਾਸ ਕਹਿੰਦਾ ਉਹਨਾਂ ਦੇ ਬਸਤਰ ਆਪਣੇ ਹੱਥੀਂ ਗੁਰੂ ਅਮਰਦਾਸ ਧੋਂਦੇ ਸਨ, ਗੁਰੂ ਅੰਗਦ ਦੇਵ ਜੀ ਦੇ ਬਸਤਰ। ਉਸ ਤੋਂ ਬਾਅਦ ਬਸਤਰ ਸੁਕਾਉਣੇ, ਕੋਲ ਖੜੇ ਹੋ ਜਾਣਾ, ਆਪਣੇ ਹੱਥਾਂ ਨਾਲ ਬਰਤਨ ਮਾਂਜਣੇ, ਜੰਗਲ ਵਿੱਚੋਂ ਜਾ ਕੇ ਲੱਕੜਾਂ ਲੈ ਕੇ ਆਉਣੀਆਂ। ਪਰ ਦਿਨ ਰਾਤ ਸੇਵਾ ਵਿੱਚ ਇੰਨੇ ਕੁ ਮਗਨ ਹੋ ਗਏ ਕਿ ਹਿਰਦੇ ਵਿੱਚ ਸਤਿਗੁਰਾਂ ਦਾ ਸ਼ਬਦ, ਮੁੱਖ ਵਿੱਚ ਪਰਮਾਤਮਾ ਦਾ ਨਾਮ, ਅਤੇ ਸੱਚ ਇਹ ਵੇ ਕਿ ਸਰੀਰਕ ਤੌਰ 'ਤੇ 12 ਸਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਿਖਮ ਸੇਵਾ ਕੀਤੀ। ਮੈਂ ਇਉਂ ਕਹਿ ਸਕਣਾ ਕਿ ਜਿਹੜਾ ਇਹ ਸਲੋਕ ਹੈ, ਹਸਤੀ ਸਿਰ ਜੋ ਅੰਕਸ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖੈ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਪਿਆਰੇ, ਜਿਵੇਂ ਹਾਥੀ ਦੇ ਸਿਰ ਦੇ ਉੱਤੇ ਕੁੰਡਾ, ਅੰਕਸ ਜਿਹਨੂੰ ਆਪਾਂ ਕਹਿੰਦੇ ਹਾਂ, ਸਾਰੇ ਜਾਣਦੇ ਹਾਂ ਕਿ ਜਿਹੜੀ ਐਰਨ ਹੈ ਉਹ ਲੁਹਾਰ ਉਹਦੇ ਉੱਤੇ ਗਰਮ ਲੋਹਾ ਰੱਖ ਕੇ ਵਦਾਨਾਂ ਨਾਲ ਸੱਟ ਮਾਰਦਾ। ਮਹਾਰਾਜ ਕਹਿੰਦੇ ਇੰਨੀ ਸਾਵਧਾਨ ਹੋ ਕੇ ਕਰੜੀ ਕਾਲ ਕਾਲੇ, ਜਿਵੇਂ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਅਤੇ ਐਰਨ ਦੇ ਉੱਤੇ ਵਦਾਨ ਸੱਟਾਂ ਪੈਂਦੀਆਂ ਨੇ। ਹਸਤੀ ਸਿਰ ਜੋ ਅੰਕਸ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖੈ ਉਬੀ ਸੇਵ ਕਰੇ, ਇੰਨੀ ਸੇਵਾ ਕਰਕੇ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਇੱਕ ਸਮਾਂ ਐਸਾ ਵੀ ਆਇਆ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੋਕਾਂ ਕਿਹਾ ਕਿ ਤੁਹਾਡੇ ਬੱਚੇ ਨਹੀਂ, ਤੁਹਾਡਾ ਪਿੱਛੇ ਘਰ ਨਹੀਂ, ਤੁਸੀਂ ਕਦੀ ਪਰਿਵਾਰ ਨੂੰ ਨਹੀਂ ਮਿਲਣਾ ਚਾਹੁੰਦੇ, ਨਿਰੰਤਰ ਸੇਵਾ ਵਿੱਚ ਰਹਿੰਦੇ ਹੋ। ਕਹਿੰਦੇ ਉਸ ਵਕਤ ਗੁਰੂ ਅਮਰਦਾਸ ਜੀ ਨੇ ਕਿਹਾ, ਮੇਰਾ ਪਰਿਵਾਰ ਵੀ ਧੰਨ ਗੁਰੂ ਅੰਗਦ ਦੇਵ ਜੀ ਹੈ, ਮੇਰਾ ਘਰ ਬਾਰ ਵੀ ਧੰਨ ਗੁਰੂ ਅੰਗਦ ਦੇਵ ਜੀ ਨੇ, ਮੇਰੇ ਰਿਸ਼ਤੇਦਾਰ ਵੀ ਗੁਰੂ ਅੰਗਦ ਦੇਵ ਜੀ ਨੇ। ਸੱਚ ਇਹ ਵੇ ਕਿ ਗੁਰੂ ਅੰਗਦ ਦੇਵ ਜੀ ਤੋਂ ਬਿਨਾਂ ਮੇਰੇ ਲਈ ਦੂਜਾ ਹੋਰ ਕੋਈ ਵੀ ਨਹੀਂ। ਜੇ ਥੋੜ੍ਹਾ ਜਿਹਾ ਬਾਣੀ 'ਚੋਂ ਪੜ੍ਹੀਏ, ਗੁਰੂ ਅਮਰਦਾਸ ਜੀ ਦੇ ਅੰਦਰ ਉਸ ਵਕਤ ਇੰਨੀ ਨਾਮ ਦੀ ਬਖਸ਼ਿਸ਼ ਵਰਤ ਰਹੀ ਹੈ ਕਿ ਤੈ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਣਿਓ, ਗੁਰੂ ਅਮਰਦਾਸ ਜਾਲਮ ਭਣੈ ਜਾਲਬ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ, ਇੱਕ ਦੀ ਸਿਰ ਪੂਜਾ ਇੱਕ ਓਂਕਾਰ, ਇੱਕ ਤੋਂ ਬਿਨਾਂ ਦੂਜੇ ਨੂੰ ਥਾਂ ਨਹੀਂ ਦਿੱਤੀ। ਮੈਂ ਅਰਜ਼ ਕਰਾਂ, ਇੱਕ ਦਿਨ ਬਹੁਤ ਬਾਰਿਸ਼ ਹੋਈ, ਸਿਆਲ ਦੇ ਦਿਨ ਸਨ, ਕਣੀਆਂ ਪੈ ਰਹੀਆਂ ਨੇ, ਕਦੀ ਬਾਰਿਸ਼ ਤੇਜ਼ ਹੁੰਦੀ ਕਦੀ ਘੱਟ ਜਾਂਦੀ ਹੈ, ਸੀਤ ਚੱਲਦੀ ਹੈ ਖੱਡੀਆਂ ਨੂੰ ਚੀਰਨ ਵਾਲੀ, ਪਰ ਗੁਰੂ ਅਮਰਦਾਸ ਮਹਾਰਾਜ ਅੱਜ ਵੀ ਗਾਗਰ ਮੋਢੇ 'ਤੇ ਲੈ ਕੇ ਤੁਰ ਪਏ। ਸਾਧ ਸੰਗਤ ਜੀ, ਗੱਲਾਂ ਕਰਨੀਆਂ ਸਟੇਜ 'ਤੇ, ਸੱਚੀ ਮੈਂ ਵੀ ਕਰ ਰਿਹਾ ਵਾਂ, 12 ਸਾਲ ਕੋਈ ਥੋੜ੍ਹੇ ਨਹੀਂ ਹੁੰਦੇ, 12 ਸਾਲ ਜ਼ਿੰਦਗੀ ਦੇ ਜੀ, ਕਿੰਨਾ ਮੀਂਹ ਪਿਆ, 12 ਸਾਲ 'ਚ ਕਿੰਨੀਆਂ ਘਟਨਾਵਾਂ ਵਾਪਰੀਆਂ, ਕਿਹੋ ਜਿਹੇ ਮੌਸਮ ਆਏ, ਕਿੰਨਾ ਕੋਈ ਸੁਣਨਾ ਪਿਆ। ਇਸੇ ਕਰਕੇ ਗੁਰੂ ਜੀ ਦੇ ਰਬਾਬੀਆਂ ਨੇ ਕਿਹਾ, ਝੱਖੜ ਵਾਓ ਨਾ ਡੋਲੀ ਪਰਬਤ ਮੇਰਾਣ, ਜਿਵੇਂ ਪਹਾੜ ਜਿੰਨਾ ਮਰਜ਼ੀ ਝੱਖੜ ਝੱਲ ਜੇ ਝੁੱਲ ਜਾਏ ਡੋਲਦਾ ਨਹੀਂ, ਧੰਨ ਗੁਰੂ ਅਮਰਦਾਸ ਅਡੋਲ ਪਹਾੜ ਦੀ ਤਰ੍ਹਾਂ ਨੇ, ਉਹਨਾਂ ਦੇ ਉੱਤੇ ਕਿਸੇ ਵੀ ਝੱਖੜ ਦਾ ਅਸਰ ਨਹੀਂ। ਪਰ ਉਦਨ ਇੰਨਾ ਝੱਖੜ ਝੁੱਲਿਆ, ਬਾਬਾ ਅਮਰਦਾਸ ਜੀ ਤੁਰ ਰਹੇ ਨੇ ਪਰ ਮੌਸਮ ਅੱਗੇ ਜਾਣ ਨਹੀਂ ਦੇ ਰਿਹਾ। ਤੁਸੀਂ ਸਾਰੇ ਜਾਣਦੇ ਹੋ ਖਡੂਰ ਸਾਹਿਬ ਦੇ ਨੇੜੇ ਆਉਂਦਿਆਂ ਜੁਲਾਹੇ ਮੈਨੂੰ ਜਾਤ ਨਾਲ ਜੋੜ ਕੇ ਨਾ ਦੇਖਿਓ ਜੋ ਇਤਿਹਾਸ ਕਹਿੰਦਾ ਕਿੱਕਰ ਦੀ ਉਹਨਾਂ ਕਿੱਲਾ ਗੱਡਿਆ ਸੀ ਇੱਕੋ ਦਮ ਬਿਜਲੀ ਚਮਕੀ ਚਮਕਣ ਤੋਂ ਬਾਅਦ ਹਨੇਰਾ ਹੋ ਗਿਆ ਬਾਬਾ ਅਮਰਦਾਸ ਜੀ ਦੇ ਜਿਹੜੇ ਚਰਨ ਨੇ ਉਸ ਕਿੱਲੀ ਨਾਲ ਜਾ ਟਕਰਾਏ ਜ਼ਮੀਨ 'ਤੇ ਡਿੱਗੇ ਯਾਦ ਰੱਖਿਓ ਗਾਗਰ ਨਹੀਂ ਡਿੱਗਣ ਦਿੱਤੇ ਕਿਤੇ ਇਤਿਹਾਸ 'ਚ ਨਹੀਂ ਲਿਖਿਆ ਗਾਗਰ ਡੁੱਲ ਗਈ ਉਹ ਵੀ ਸੇਵ ਕਰੇ ਨਾ ਤਨ ਡਿੱਗਾ ਪਰ ਗਾਗਰ ਦਾ ਪਾਣੀ ਨਹੀਂ ਡੁੱਲਣ ਦਿੱਤਾ ਅੰਦਰੋਂ ਆਵਾਜ਼ ਆਈ ਮਰਦਾਵੀ ਮਰਦ ਬੋਲਿਆ ਇਹ ਕੌਣ ਹੈ ਅਤੇ ਉਹਦਾ ਉੱਤਰ ਉਹਦੀ ਘਰ ਵਾਲੀ ਬੀਬੀ ਨੇ ਦਿੱਤਾ ਉਹ ਇੱਕ ਦੋ ਸ਼ਬਦ ਮੈਂ ਕਈ ਵਾਰੀ ਸੁਣਾਉਂਦਾ ਹੁੰਦਾ ਉਸ ਜੁਲਾਹੀ ਦੇ ਬੋਲ ਸਨ ਯੇ ਅਮਰੂ ਬੇਨਵਾ ਹੋਗਾ ਬੇਨਵਾ ਦਾ ਅਰਥ ਜਿਹਦੀ ਕੋਈ ਥਾਂ ਨਹੀਂ ਯੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ ਬਕਾਰਾ ਦਾ ਅਰਥ ਹੁੰਦਾ ਬੋਲੀ ਜੇ ਬੋਲੀ ਮਾਰੇ ਤਾਂ ਬੰਦਾ ਇਹੋ ਜਿਹੀ ਮਾਰੇ ਜੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ ਜਦੋਂ ਇਹ ਕਿਹਾ ਨਾ ਬੇਨਵਾ ਬੇਥਾਵਾਂ ਨਥਾਵਾਂ ਕਹਿੰਦੇ ਨੇ ਗਾਗਰ ਮੋਢੇ 'ਤੇ ਸੀ ਐਂ ਜਿਵੇਂ ਸ਼ੇਰ ਗਰਜਦਾ ਆਵਾਜ਼ ਦਿੱਤੀ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ ਲਵ ਸੁਣੋ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ ਉਸੀ ਦਮ ਹੋਗੀ ਪਾਗਲ ਇਸ਼ਾਰਾ ਹੋ ਤੋ ਐਸਾ ਹੋ ਜੇ ਬੰਦਗੀ ਹੋਵੇ ਤਾਂ ਐਸੀ ਇਸ਼ਾਰੇ ਮੁੱਖ ਤੋਂ ਨਿਕਲਿਆ ਸੱਚੀ ਮੁੱਚੀ ਉਹਦੇ 'ਤੇ ਇਹ ਸ਼ਬਦ ਨੇ ਅਸਰ ਕਰ ਦਿੱਤਾ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਇਆ ਸਵੇਰੇ ਖਡੂਰ ਸਾਹਿਬ 'ਚ ਸਭ ਨੂੰ ਪਤਾ ਚੱਲ ਗਿਆ ਉਹ ਜੁਲਾਹਾ ਅਤੇ ਉਹਦੀ ਘਰ ਵਾਲੀ ਉਹ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਏ ਉਹ ਸੱਚੀ ਮੁੱਚੀ ਹੁਣ ਇਹਨੂੰ ਇਹ ਨਾ ਸਮਝੋ ਵੀ ਸਰਾਪ ਦਿੱਤਾ ਨਹੀਂ ਪਿਆਰਿਓ ਪ੍ਰਭ ਜੀ ਬਸਾਂ ਸਾਧ ਕੀ ਰਸਨਾ ਮੁੱਖ ਤੋਂ ਬੋਲ ਦਿੱਤਾ ਸੁਭੈਕਨ ਕਮਲੀਏ ਅਤੇ ਉਹ ਸਾਧ ਬਚਨ ਟਰਾਧਾ ਹੈ ਆ ਗਈ ਗੁਰੂ ਅੰਗਦ ਸਾਹਿਬ ਜੀ ਸਭ ਕੁਝ ਜਾਣਦੇ ਨੇ ਫਿਰ ਵੀ ਪੁੱਛਿਆ ਹੋਇਆ ਕੀ ਉਹਨੇ ਦੱਸਿਆ ਜੀ ਮੇਰੀ ਘਰ ਵਾਲੀ ਨੇ ਇਹ ਸ਼ਬਦ ਕਹੇ ਤੁਹਾਡੇ ਸੇਵਾਦਾਰ ਨੇ ਕਹਿ ਦਿੱਤਾ ਦੀਵਾਨੀ ਕਮਲੀਏ ਮੈਂ ਬੇਥਾਵਾਂ ਨਹੀਂ ਗੁਰੂ ਅਮਰਦਾਸ ਜੀ ਨੂੰ ਬੁਲਾਇਆ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਬਖਸ਼ ਦਿਆ ਜੇ ਮੈਨੂੰ ਜੋ ਮਰਜ਼ੀ ਕਹਿ ਲੈਂਦੀ ਮੇਰੇ ਨਿੱਜੀ ਤੌਰ 'ਤੇ ਪਰ ਜਦੋਂ ਇਹਨੇ ਸ਼ਬਦ ਵਰਤਿਆ ਨਾ ਨਿਥਾਵਾਂ ਬੇਨਵਾ ਬੇਥਾਵਾਂ ਉਦੋਂ ਗੱਲ ਮੇਰੇ ਗੁਰੂ ਵੱਲ ਜਾਂਦੀ ਪਈ ਸੀ ਕਿਉਂਕਿ ਪਹਿਲਾਂ ਮੇਰੀ ਕੋਈ ਥਾਂ ਨਹੀਂ ਸੀ ਮੇਰੀ ਥਾਂ ਧੰਨ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਮੇਰੀ ਥਾਂ ਤੁਸੀਂ ਹੋ ਮੈਨੂੰ ਸਿਰਫ ਇਹਨੇ ਨਿਥਾਵਾਂ ਕਿਹਾ ਅਤੇ ਮੇਰੇ ਮਨ 'ਚ ਆਇਆ ਮੈਂ ਉਸ ਗੁਰੂ ਦੇ ਚਰਨਾਂ 'ਚ ਜੁੜਿਆ ਜਿਹੜਾ ਇਸ ਲੋਕ ਵਿੱਚ ਵੀ ਥਾਂ ਦਿੰਦਾ ਅਤੇ ਪਰਲੋਕ ਵਿੱਚ ਵੀ ਦਿੰਦਾ ਸੱਚ ਇਹ ਭਾਵੇਂ ਗੁਰੂ ਅਰਜਨ ਦੇਵ ਦੇ ਬਚਨ ਨੇ ਪਰ ਢੁੱਕਦੇ ਨੇ ਦੋਵੇਂ ਥਾਂ ਰੱਖੇ ਗੁਰ ਸੂਰੇ ਸਮਰੱਥ ਗੁਰੂ ਇਸ ਲੋਕ ਵਿੱਚ ਵੀ ਉਸ ਦਿਨ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 12 ਬਖਸ਼ਾਂ ਕੀਤੀਆਂ ਧੰਨ ਗੁਰੂ ਅਮਰਦਾਸ ਦੇ ਤੁਮ ਹੋ ਨਿਥਾਵਨ ਕੇ ਥਾਨ ਕਰ ਹੋ ਨਿਮਾਨੇ ਮਾਨ ਨਿਓਟਿਆਂ ਦੀ ਓਟ ਨੇ ਆਸਰਿਆਂ ਦਾ ਆਸਰਾ ਨਿਤਾਣਿਆਂ ਦਾ ਤਾਣ ਨਿਧਰਿਆਂ ਦੀ ਧਰ ਨਿਧੀਰਾਂ ਦੇ ਧੀਰ ਪੀਰਾਂ ਦੇ ਪੀਰ ਤਿਆਲ ਗਈ ਬਹੋੜ ਜਗਤ ਬੰਦੀ ਛੋੜ ਭੰਨਣ ਘਰਨ ਸਮਰੱਥ ਸਭ ਜੀਵ ਕਾ ਜੇ ਸਤ 12 ਬਖਸ਼ਾਂ ਧੰਨ ਗੁਰੂ ਅਮਰਦਾਸ ਜੀ ਨੂੰ ਦਿੱਤੀਆਂ ਸੰਗਤ ਜੀ ਏਡੀ ਵੱਡੀ ਬਖਸ਼ਿਸ਼ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਧੰਨ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ ਆਪਾਂ ਚਲੋ ਗੋਇੰਦਵਾਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਇਆ ਜਿਹਨੂੰ ਬਾਣੀ ਵਿੱਚ ਕਿਹਾ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ ਭਾਈ ਗੁਰਦਾਸ ਸਾਹਿਬ ਜੀ ਨੇ ਵਰਤਿਆ ਸ਼ਬਦ ਫਿਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ ਇੱਥੇ ਫਿਰ ਗੁਰੂ ਬਨ ਤੋਂ ਬਾਅਦ ਜੀਵਨ ਦਾ ਚੌਥਾ ਭਾਗ ਸ਼ੁਰੂ ਹੁੰਦਾ ਹੈ ਜੀ ਫਿਰ ਗੁਰੂ ਅਮਰਦਾਸ ਨੇ ਰਹਿਮਤਾਂ ਕਰ ਦਿੱਤੀਆਂ 22 ਮੰਜੀਆਂ ਥਾਪੀਆਂ ਗੁਰੂ ਅਮਰਦਾਸ ਜੀ ਨੇ ਬੌਲੀ ਸਾਹਿਬ ਬਣਵਾਈ ਸੁੱਚ ਭਿੱਟ ਖਤਮ ਕਰਨ ਲਈ ਬੰਦੇ ਦੀ ਜਨਮ ਮਰਨ ਦੇ ਦੋ ਕੱਟਣ ਦੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤੋਂ ਇਲਾਵਾ ਇੰਨੀਆਂ ਰਹਿਮਤਾਂ ਕੀਤੀਆਂ ਸਤੀ ਪ੍ਰਥਾ ਦਾ ਵਿਰੋਧ ਕੀਤਾ ਘੁੰਡ ਕੱਢਣ ਦੀ ਪ੍ਰਥਾ ਵਿਧਵਾ ਵਿਆਹ ਅਨੇਕਾਂ ਬਖਸ਼ਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀਆਂ ਅਤੇ ਜਿਹੜਾ ਦਿਨ ਅਗਲੇ ਮਹੀਨੇ ਤੁਸੀਂ ਮਨਾਉਣ ਜਾ ਰਹੇ ਹੋ ਸਾਰੇ ਆਪਾਂ ਅੰਤਲਾ ਸਮਾਂ ਆਇਆ ਅਤੇ ਮੇਰਾ ਖਿਆਲ ਕਿ ਸਿੱਖਾਂ ਨੂੰ ਜਿਹੜਾ ਇਹ ਚਾਹੁੰਦਾ ਵੀ ਮੈਂ ਪੜ੍ਹਾਂ ਕਥਾ ਇਤਿਹਾਸ ਦੀ ਬਜਾਏ ਉਹ ਰਾਮਕਲੀ ਰਾਗ ਦਾ ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਦਾ ਰਾਮਕਲੀ ਸੱਦ ਜ਼ਰੂਰ ਪੜ੍ਹ ਲੈ। ਉਹ ਸੱਦ ਦੇ 6 ਪਦੇ ਨੇ, 6 ਪੌੜੀਆਂ ਕਹਿ ਲਓ, 6 ਪਦੇ ਕਹਿ ਲਾਂ। ਉਹ ਗੁਰੂ ਅਮਰਦਾਸ ਜੀ ਦਾ ਵਸੀਅਤਨਾਮਾ ਕਹਿ ਸਕਦੇ ਹੋ। ਉਹ ਇਹ ਬੋਲ ਕੇ ਗਏ ਬਾਬਾ ਸੁੰਦਰ ਜੀ, ਇੱਥੋਂ ਸ਼ੁਰੂ ਕਰਦੇ ਆ, ਜਗ ਦਾਤਾ ਸੋਏ ਭਗਤ ਵਛਲ ਤਿਉ ਲੋਏ ਜੀਓ, ਗੁਰੂ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਏ ਜੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੈ, ਪ੍ਰਸਾਦ ਨਾਨਕ ਗੁਰੂ ਅੰਗਦ ਅਮਰ ਪਦਵੀ ਪਾਵੈ, ਆਇਆ ਹਕਾਰਾ ਚੱਲਣ ਵਾਰਾ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਪਾਸ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨੈ ਕੇਰੀ ਹਰ ਦਿਓ, ਨਾਮ ਨਿਰੰਜਨੋ ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ, ਸਤਿਗੁਰੂ ਕੀ ਬੇਨਤੀ ਸੁਣੀ ਹਰ, ਉਹ ਪਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ। ਇਹਦੇ ਵਿੱਚ ਸਿਰਫ ਇੱਕ ਪਦਾ ਆਪ ਜੀ ਲਈ ਖਾਸ ਕਰਕੇ, ਜਦੋਂ ਮਹਾਰਾਜ ਇਹ ਬਖਸ਼ਿਸ਼ ਕਰ ਦਿੱਤੀ, ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧਨ ਧਨ ਕਹੇ ਸਾਬਾਸ ਜੀਓ। ਉੱਥੇ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਗੋਇੰਦਵਾਲ ਸਾਹਿਬ ਸਾਰਾ ਪਰਿਵਾਰ ਇਕੱਠਾ ਹੋ ਗਿਆ, ਪੁੱਤਰ ਨੇ, ਭਤੀਜੇ ਨੇ, ਰਿਸ਼ਤੇਦਾਰ ਨੇ, ਦਮਾਦ ਨੇ, ਦੋਤਰੇ ਨੇ ਜੀ, ਧੰਨ ਗੁਰੂ ਅਰਜੁਨ ਦੇਵ ਮਹਾਰਾਜ। ਉਸ ਵਕਤ ਉਹਨਾਂ ਦੀ ਆਰਬਲਾ 11 ਸਾਲ ਦੀ, ਜਦੋਂ ਨਾਨਾ ਗੁਰਦੇਵ ਨੇ ਜੋਤੀ ਜੋਤ ਸਮਾਇਆ, ਧੰਨ ਗੁਰੂ ਅਰਜੁਨ ਦੇਵ, ਮੈਂ ਕਹਿ ਰਿਹਾ 1563 ਨੂੰ ਹਜ਼ੂਰ ਦਾ ਆਗਮਨ ਹੈ, ਅਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰੇ ਬੁਲਾ ਲਏ, ਕਹਿਣ ਲੱਗੇ ਪੁੱਤਰੋ, ਮੇਰੇ ਭਰਾਵੋ, ਮੇਰੇ ਸਿੱਖੋ, ਸੰਗਤ ਜੀ, ਸਤਿਗੁਰ ਭਾਣਾ ਆਪਣੇ ਦਾ ਅਰਥ ਹੈ ਆਪਣੀ ਮਰਜ਼ੀ ਅਨੁਸਾਰ ਧੰਨ ਗੁਰੂ ਅਮਰਦਾਸ ਨੇ ਬਹਿ ਪਰਿਵਾਰ ਸਦਾਇਆ। ਕਹਿਣ ਲੱਗੇ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਅਸੀਂ ਜੋਤੀ ਜੋਤ ਸਮਾਵਣ ਲੱਗੇ ਹਾਂ, ਸਾਡੇ ਤੋਂ ਪਿੱਛੇ ਕੋਈ ਰੋਇਓ ਨਾ, ਜਿਹੜਾ ਰੋਵੇਗਾ, ਸੋ ਮੈਂ ਮੂਲ ਨਾ ਪਾਇਆ, ਮੈਨੂੰ ਜ਼ਰਾ ਜਿੰਨਾ ਰਤੀ ਚੰਗਾ ਚੰਗਾ ਨਹੀਂ ਲੱਗਣਾ ਜਿਹੜੇ ਸਾਡੇ ਜਾਣ ਤੋਂ ਬਾਅਦ ਰੋਵੇ। ਅੱਗੇ ਫਿਰ ਬਖਸ਼ਿਸ਼ ਕੀਤੀ, ਕਹਿਣ ਲੱਗੇ ਭਾਈ ਸਿੱਖੋ, ਜਦੋਂ ਅਸੀਂ ਜੋਤੀ ਜੋ ਸਮਾਵਾਂਗੇ, ਤੁਸੀਂ ਰੋਣ ਦੀ ਬਜਾਏ ਵਾਹਿਗੁਰੂ ਦਾ ਸ਼ੁਕਰ ਕਰਿਓ। ਮਹਾਰਾਜ ਨੇ ਉਦਾਹਰਨ ਦਿੱਤੀ ਜਿਹੜੀ ਬਾਬਾ ਸੁੰਦਰ ਜੀ ਨੇ, ਮਹਾਰਾਜ ਕਿਵੇਂ ਸ਼ੁਕਰਾਨਾ, ਕਹਿਣ ਲੱਗੇ ਦੋ ਮਿੱਤਰ ਨੇ, ਆਪਸੀ ਗੂੜਾ ਪਿਆਰ ਹੈ, ਦਿਲੋਂ ਮਿੱਤਰ ਨੇ। ਇੱਕ ਮਿੱਤਰ ਨੂੰ ਵਡਿਆਈ ਮਿਲਦੀ ਹੋਵੇ, ਅਵਾਰਡ ਮਿਲਦਾ ਹੋਵੇ, ਅੱਜ ਦੀ ਸ਼ਬਦਾਵਲੀ ਸਰਪਾਉ ਮਿਲਦਾ ਹੋਵੇ, ਇੱਜ਼ਤ ਮਿਲਦੀ ਹੋਵੇ, ਅਤੇ ਦੂਸਰੇ ਮਿੱਤਰ ਨੂੰ ਮਿਲਦੀ ਕੋਈ ਇੱਜ਼ਤ ਵੇਖ ਕੇ ਰੋਣਾ ਚਾਹੀਦਾ ਹੈ ਕਿ ਖੁਸ਼ ਹੋਣਾ ਚਾਹੀਦਾ ਹੈ? ਫਿਰ ਸੁਣਿਓ, ਦੋ ਮਿੱਤਰ ਨੇ, ਇੱਕ ਨੂੰ ਇੱਜ਼ਤ ਮਿਲੇ, ਦੂਜਾ ਰੋਵੇ, ਇਹ ਹੋ ਸਕਦਾ? ਮਹਾਰਾਜ ਜੀ ਨੇ ਕਿਹਾ ਭਾਈ ਮਿੱਤ ਪਹਿਜੈ ਮਿੱਤ ਬਿਕਸੈ, ਜਿਸ ਮਿੱਤ ਕੀ ਪਹਿਜ ਭਾਵੈ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੈ। ਕਹਿੰਦੇ ਭਾਈ ਇਹ ਪਾਰ ਬ੍ਰਹਮ ਪਰਮੇਸ਼ਵਰ ਸਾਨੂੰ ਆਪ ਸਰੋਪਾਂ ਪਾ ਰਿਹਾ, ਸਾਡੀ ਇੱਜ਼ਤ ਹੁੰਦੀ ਵੇਖ ਕੇ ਤੁਸੀਂ ਰੋਵੋਗੇ ਕਿ ਖੁਸ਼ ਹੋਵੋਗੇ? ਵਾਹ ਵਾਹ, ਮੌਤ ਵੈਸੇ ਰੋਣੇ ਨੂੰ ਜਨਮ ਦਿੰਦੀ ਹੈ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾ, ਮਿੱਤ ਪਹਿਜੈ ਮਿੱਤ ਬਿਕਸੈ, ਜਿਸ ਮਿੱਤ ਕੀ ਪਹਿਜ ਭਾਵੈ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੈ, ਵਾਹਿਗੁਰੂ ਜੀ ਇਹ ਸਾਨੂੰ ਪਹਿਨਾ ਰਹੇ ਨੇ। ਫਿਰ ਅੰਤਲੇ ਬਚਨ ਕੀ ਕਹਿ, ਕਹਿੰਦੇ ਸਤਿਗੁਰੂ ਪ੍ਰਤੱਖ ਹੁੰਦਾ, ਵਹਿ ਰਾਜ ਆਪ ਟਿਕਾਇਆ, ਆਪ ਪ੍ਰਤੱਖ ਨੇ, ਬੋਲ ਰਹੇ ਨੇ ਜਾਣ ਤੋਂ ਪਹਿਲਾਂ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕਿ ਸੋ ਗੋਪਾਲ ਪੰਡਿਤ ਸੱਦਿਓ, ਸ਼ਬਦ ਵਰਤ ਰਹੇ ਨੇ ਸਤਿਗੁਰੂ। ਮੈਂ ਥੋੜ੍ਹੀ ਬੇਨਤੀ ਕਰਦੇ ਹਾਂ, ਕਿਉਂਕਿ ਵਿਆਕਰਨਕ ਤੌਰ 'ਤੇ ਜਦੋਂ ਇਹਦੇ ਅਰਥ ਕਰਾਂਗੇ, ਕਿਉਂਕਿ ਕੇਸੋ ਸ਼ਬਦ ਆਇਆ, ਪੰਡਿਤ ਸ਼ਬਦ ਆਇਆ, ਸਾਡਾ ਧਿਆਨ ਹੋਰ ਪਾਸੇ ਚਲਾ ਜਾਣ। ਕੇਸ਼ੋ ਦਾ ਅਰਥ ਕੇਸ਼ਵ, ਪਰਮਾਤਮਾ, ਪੰਡਿਤ ਬਹੁਵਚਨ ਹੈ ਇੱਥੇ, ਪੰਡਿਤ ਦਾ ਅਰਥ ਕੇਸੋ ਨਾਮ ਨਾਲ ਜੋੜ ਕੇ ਨਹੀਂ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੋਧੈ, ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਮੈਂ ਆਪ ਨੂੰ ਬੇਨਤੀ ਕਰਾਂ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਰਹਿਮਤਾਂ ਦੇ ਦਾਤੇ ਨੇ, ਅੱਜ ਉਹਨਾਂ ਦਾ ਇਹ ਸ਼ਬਦ ਹੈ ਅਤੇ ਸਤਿਗੁਰਾਂ ਨੇ ਸ਼ਬਦ ਵਰਤਿਆ, ਸਦਾ ਧੰਨ ਅੰਤਰ ਨਾਮ ਸਮਾਲੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਅੰਦਰ ਵਾਹਿਗੁਰੂ ਜਪੋ, ਅੰਦਰ ਪਰਮੇਸ਼ਵਰ ਪਰਮੇਸ਼ਵਰ ਜਪੋ, ਜਿੰਨਾ ਅੰਤਰ ਆਤਮੇ, ਫਿਰ ਅਰ ਸੁਣਿਓ, ਜ਼ਬਾਨ ਨਾਲ ਆਪਾਂ ਜਾਪਣੇ ਅੰਤਰ, ਤੁਰ ਅੰਦਰ, ਸੁਰਤ ਵਿੱਚ, ਚਿੱਤ ਵਿੱਚ, ਮਨ ਵਿੱਚ ਵਾਹਿਗੁਰੂ ਜੀ ਦਾ ਨਾਮ ਸੰਭਾਲ ਕੇ ਰੱਖਦੇ ਨੇ ਜਿਹੜੇ ਸਦਾ ਧਨ। ਇਹ ਨਾਮ ਉਹ ਧਨ ਹੈ ਜਿਹੜਾ ਸਦਾ ਨਾਲ ਜਾਂਦਾ ਹੈ।
ਜੀ ਜੰਤ ਜਿਨਹੈ ਪ੍ਰਤ ਪਾਲੇ।
ਕਿਸ ਪਰਮੇਸ਼ਵਰ ਦਾ ਨਾਮ? ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਜੀ ਜੀ ਜੰਤ ਜਿੰਨੇ ਵੀ ਸੂਖਸ਼ਮ ਸਥੂਲ ਜਿੰਨੇ ਵੀ ਜੀਵ ਨੇ ਜਿਹੜੀ ਉਹਨਾਂ ਦੀ ਪ੍ਰਤਪਾਲਣਾ ਕਰ ਰਹੇ ਨੇ, ਉਸ ਵਾਹਿਗੁਰੂ ਜੀ ਦੇ ਨਾਮ ਨੂੰ ਅੰਤਰ ਆਤਮੇ ਸੰਭਾਲ।
ਮੁਕਤ ਪਦਾਰਥ ਤਿਨ ਕਾ ਉਪਾਏ।
ਹੇ ਸਾਧ ਸੰਗਤ ਜੀ, ਇਹ ਮੁਕਤੀ ਵੀ ਇੱਕ ਪਦਾਰਥ ਹੈ। ਜਨਮ ਮਰਨ ਤੋਂ ਮੁਕਤ ਹੋਣਾ, ਵਿਕਾਰਾਂ ਤੋਂ ਮੁਕਤ ਹੋ ਜਾਣਾ, ਬੰਧਨਾਂ ਤੋਂ ਮੁਕਤ ਹੋ ਜਾਣਾ। ਮਹਾਰਾਜ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜੀ, ਇਹ ਮੁਕਤੀ ਦਾ ਪਦਾਰਥ ਨਾ ਉਹਨਾਂ ਮਨੁੱਖਾਂ ਨੂੰ, ਉਹਨਾਂ ਭਲੇ ਪੁਰਖਾਂ ਨੂੰ ਮਿਲਦਾ ਹੈ।
ਹਰ ਕੈ ਨਾਮ ਰਤੇ ਲਿਵ ਲਾਏ।
ਜਿਹੜੇ ਇਨਸਾਨ ਵਾਹਿਗੁਰੂ ਜੀ ਦੇ ਨਾਮ ਵਿੱਚ ਰਤੇ ਹੋਏ ਆ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਆਪਣੀ ਲਿਵ ਲਾ ਕੇ ਬੈਠੇ ਖਾ,
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਸਿੱਖੋ, ਇੱਕ ਹੋਰ ਸੁਣੋ। ਇੱਕ ਤਾਂ ਵਾਹਿਗੁਰੂ ਜੀ ਦਾ ਨਾਮ ਜਪ ਕੇ, ਦੂਜਾ ਗੁਰੂ ਦੀ ਸੇਵਾ ਕਰਕੇ ਇਸ ਧੰਨ ਦੀ ਪ੍ਰਾਪਤੀ ਹੁੰਦੀ। ਜਿੰਨੀ ਕੋਈ ਭਾਵਨਾ ਨਾਲ ਗੁਰੂ ਕੀ ਸੇਵਾ ਕਰਦਾ, ਤੇ ਮਹਾਰਾਜ ਜੀ ਨੇ ਆਪ ਕੀਤੀ। ਮੈਂ ਉਹਨੇ ਆਪ ਜੀ ਨੂੰ ਕਿਹਾ, ਉਹਨਾਂ ਗਾਗਰ ਵੀ ਢੋਈ, ਉਹਨਾਂ ਕੱਪੜੇ ਵੀ ਧੋਤੇ, ਉਹਨਾਂ ਭਾਂਡੇ ਵੀ ਮਾਂਜੇ, ਉਹਨਾਂ ਬਾਲਣ ਵੀ ਲਿਆਂਦਾ, ਉਹਨਾਂ ਸੰਗਤ ਦੀ ਸੇਵਾ ਵੀ ਕੀਤੀ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ, ਸੇਵਾ ਕਰਨ ਵਾਲੇ ਨੂੰ ਇਸ ਨਾਮ ਧੰਨ ਦੀ ਪ੍ਰਾਪਤੀ ਹੁੰਦੀ ਹੈ।
ਅੰਤਰ ਪ੍ਰਗਾਸ ਹਰ ਨਾਮ ਧਿਆਵੈ।
ਉਸ ਗੁਰਮੁਖ ਦੇ ਅੰਦਰ ਜਿਹੜਾ ਸੇਵਾ ਕਰਦਾ, ਸੇਵਾ 'ਚ ਇੰਨੀ ਬਰਕਤ। ਤੇ ਭਾਈ ਗੁਰਸਿੱਖੋ, ਮਹਾਰਾਜ ਜੀ ਦੇ ਬਚਨ ਨੇ, ਗੁਰ ਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ। ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋ ਜਾਏ। ਪਿਆਰਿਓ, ਇਹ ਸੇਵਾ ਨਾਲ ਇਹ ਸਾਰੀ ਬਖਸ਼ ਮਿਲਦੀ। ਕਹਿੰਦੇ ਨੇ ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਅਤੇ ਵਾਹਿਗੁਰੂ ਜੀ ਦੇ ਨਾਮ ਉਹਦਾ ਪ੍ਰਕਾਸ਼ ਹੋ ਜਾਂਦਾ। ਇੱਕ ਸਿਰਫ ਹੋਰ ਉਦਾਹਰਨ ਅਰਜ਼ ਕਰਾਂਗਾ। ਇਹ ਜਿਹੜਾ ਨਾਮ ਧੰਨ, ਚਲੋ ਸ਼ਬਦ ਧੰਨ ਵਰਤ ਲਿਆ ਨਾ, ਇਸ ਮੁਲਕ ਦੀ ਕਰੰਸੀ ਵੱਖਰੀ ਹੈ, ਦੂਜੇ ਦੀ ਵੱਖਰੀ, ਆਪਾਂ ਇਹਨੂੰ ਹੀ ਧੰਨ ਕਹਿੰਦੇ ਹਾਂ, ਪੈਸਾ ਕਰੰਸੀ ਕਹਿ ਲਓ। ਨਹੀਂ ਪਿਆਰਿਓ, ਇਹ ਬੰਦੇ ਦੀ ਬਣਾਈ ਹੈ ਨਾ, ਇਹ ਇੱਥੋਂ ਤੱਕ ਹੀ ਚੱਲਣੀ ਹੈ। ਇੱਕ ਮੁਲਕ ਦੂਜੇ ਮੁਲਕ ਨਾਲ ਕਰੰਸੀ ਵਟਾ ਲਏਗਾ, ਆਪਸ 'ਚ ਫਰਕ ਹੈ? ਨਹੀਂ, ਪਰਮਾਤਮਾ ਦੇ ਘਰ 'ਚ ਇਹ ਕਰੰਸੀ ਚੱਲੇਗੀ ਜੀ। ਇਹ ਡਾਲਰ, ਇਹ ਪਾਉਂਡ, ਇਹ ਯੂਰੋ, ਇਹ ਰੁਪਈਆ, ਦਰਾਮ, ਨਹੀਂ ਨਹੀਂ, ਕੁਛ ਨਹੀਂ ਉੱਥੇ। ਬਾਬਾ ਜੀ ਤੇ ਇੱਥੋਂ ਤੱਕ ਕਹਿੰਦੇ ਆ ਭਗਤ ਕਬੀਰ ਸਾਹਿਬ ਜੀ, ਕਬੀਰ ਕੌਡੀ ਕੌਡੀ ਜੋਰ ਕਹਿ ਜੋਰੈ ਲਾ ਕਰੋਰ, ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਜਿਹੜੀ ਵਾਂਸਲੀ ਆਪਣੇ ਢਿੱਡ ਨਾਲ ਬੰਨ ਕੇ ਬੰਦਾ ਤੁਰਦਾ ਸੀ, ਪਿਆਰਿਓ, ਉਹ ਵੀ ਅੰਤਲੇ ਸਮੇਂ ਨਵਾਉਣ ਤੋਂ ਪਹਿਲਾਂ ਘਰ ਦੇ ਜੀਆਂ ਨੇ ਖੋਲ੍ਹ ਲਈ, ਜਿਹੜੀ ਥੈਲੀ ਬੰਨੀ ਸੀ ਪੇਟ ਨਾਲ, ਕਿੱਥੇ ਗਏ ਜੀ ਅੱਗੇ ਨਾਲ? ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਹੈ ਜ਼ਿੰਦਗੀ ਨਾਮ ਵਿੱਚ, ਉਹ ਫਰਮਾਉਂਦੇ ਨੇ, ਦੌਲਤੇ ਜਾਵੇਦ ਬਾਸ਼ਦ ਬੰਦਗੀ, ਅਵਨਾਸ਼ੀ ਸਦੀਵ ਰਹਿਣ ਵਾਲੀ ਦੌਲਤ ਪਰਮਾਤਮਾ ਦੀ ਬੰਦਗੀ ਹੈ। ਦੌਲਤੇ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ, ਬੰਦਗੀ ਕਰ, ਸਿਮਰਨ ਕਰ, ਇਬਾਦਤ ਕਰ। ਅਗਲਾ ਬਚਨ, ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ। ਜਿਸ ਬੰਦੇ ਨੇ ਬੰਦਗੀ ਦਾ ਨਾਮ ਦਾ ਚੋਲਾ ਪਾ ਲਿਆ, ਪਿਆਰਿਓ, ਜਿਹਨੇ ਸਿਮਰਨ ਦਾ ਚੋਲਾ ਪਾ ਲਿਆ, ਉਹਦੇ ਸਾਹਮਣੇ ਬਾਦਸ਼ਾਹ ਦੀਆਂ ਦਿੱਤੀਆਂ ਹੋਈਆਂ ਖਿਲਤਾਂ, ਬਾਦਸ਼ਾਹ ਦੀ ਪੁਸ਼ਾਕ ਦੀ ਕੋਈ ਕੀਮਤ ਨਹੀਂ। ਮਹਾਰਾਜ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ, ਕਹਿਣ ਲੱਗੇ, ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ ਮਾਹ ਕੇ ਮਾਹੀ ਤੁਰਾਸਤ। ਦੋ ਸ਼ਬਦ ਨੇ ਮਾਹ ਤੇ ਮਾਹੀ, ਇੱਕ ਦਾ ਅਰਥ ਚੰਦਰਮਾ, ਦੂਜੇ ਦਾ ਅਰਥ ਹੈ ਸਮੁੰਦਰ। ਇਹਦਾ ਅਰਥ ਹੈ ਪਤਾਲ ਤੋਂ ਲੈ ਕੇ ਅਸਮਾਨ ਤੱਕ ਹਰ ਚੀਜ਼ ਉਹਦੀ ਗੁਲਾਮ ਬਣ ਜਾਂਦੀ ਜਿਹੜਾ ਬੰਦਗੀ ਦਾ ਚੋਲਾ ਪਾ ਲੈਂਦਾ ਹੈ। ਸੱਚੀ ਹੈ ਬੰਦਗੀ 'ਚ ਤਾਕਤ। ਮਹਾਰਾਜ ਕਹਿੰਦੇ ਨੇ ਗੁਰੂ ਦੀ ਸੇਵਾ ਕਰਕੇ ਨਾਮ ਧੰਨ ਮਿਲਦਾ, ਇਹਦੇ ਨਾਲ ਅੰਦਰ ਦਾ ਪ੍ਰਗਾਸ ਹੁੰਦਾ ਹੈ।
ਰਹਾਓ,
ਇਹ ਸਤਿਗੁਰਾਂ ਨੇ ਦੋ ਤੁਕਾਂ ਰਹਾਉ ਦੀਆਂ ਉਚਾਰਨ ਕੀਤੀਆਂ ਹਨ।
ਇਹੋ ਹਰ ਰੰਗ ਗੂੜਾ ਧੰਨ ਪਿਰ ਹੋਏ।
ਮਹਾਰਾਜ ਕਹਿੰਦੇ ਨੇ ਇਹ ਜਿਹੜਾ ਵਾਹਿਗੁਰੂ ਜੀ ਦਾ ਨਾਮ ਹੈ ਨਾ, ਜਿਵੇਂ ਇੱਕ ਪਤੀ ਤੇ ਪਤਨੀ ਦੋਨੋਂ ਚੰਗੇ ਸੁਭਾਅ ਵਾਲੇ, ਉਹਨਾਂ ਦੀ ਆਪਸ ਵਿੱਚ ਬਣਦੀ ਹੈ ਆਪਸੀ ਮੁਹੱਬਤ ਹੁੰਦੀ ਹੈ, ਪਿਆਰ ਹੁੰਦਾ, ਕਹਿੰਦੇ ਭਾਈ ਇਸੇ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਰੰਗ ਇੰਨਾ ਗੂੜਾ ਹੈ ਇਹ ਕਦੀ ਫਿੱਕਾ ਨਹੀਂ ਪੈਣ ਵਾਲਾ। ਵਾਹਿਗੁਰੂ ਜੀ ਦੇ ਨਾਮ ਵਿੱਚ ਰੱਤੇ ਹੋਏ ਉਹਨਾਂ ਦੇ ਅੰਦਰ ਦੇ ਰੰਗ ਨਾ ਫਿੱਕੇ ਪੈਂਦੇ ਨੇ, ਨਾ ਉਹ ਖੁਰਦੇ ਨੇ, ਨਾ ਉਹ ਮਿਟਦੇ ਨੇ। ਨਾਨਕ ਲਾਲੋ ਲਾਲ ਹੈ ਸੱਚੇ ਰੱਤਾਂ ਸੱਚ, ਉਹ ਨਾ ਉਹ ਹੈ ਮਜੀਠਰਾ ਚੋਲਾ ਜਿਹਨੂੰ ਕਹਿੰਦੇ। ਮਹਾਰਾਜ ਕਹਿੰਦੇ ਭਾਈ ਜਿਵੇਂ ਪਤੀ ਪਤਨੀ ਦਾ ਪਿਆਰ ਹੈ ਇਸੇ ਤਰ੍ਹਾਂ ਸਿੱਖ ਦਾ, ਜਗਿਆਸੂ ਦਾ ਤੇ ਵਾਹਿਗੁਰੂ ਜੀ ਦਾ ਆਪਸ ਵਿੱਚ ਪਿਆਰ ਹੈ।
ਸ਼ਾਂਤ ਸਿੰਗਾਰ ਰਾਵੇ ਪ੍ਰਭ ਸੋਏ,
ਸ਼ਾਂਤ ਸਿੰਗਾਰ ਸ਼ਾਂਤੀ ਦਾ, ਟਿਕਾ ਦਾ, ਦੈਵੀ ਗੁਣਾਂ ਦਾ। ਜਿਸ ਜੀਵ ਇਸਤਰੀ ਨੇ ਸ਼ਿੰਗਾਰ ਕਰ ਲਿਆ ਉਹ ਦੈਵੀ ਗੁਣ ਮਹਾਰਾਜ ਨੇ ਬਾਣੀ 'ਚ ਬਹੁਤ ਕਿਹਾ। ਬਾਬਾ ਫਰੀਦ ਸਾਹਿਬ ਨੇ ਤਿੰਨਾਂ ਦਾ ਜ਼ਿਕਰ ਕੀਤਾ, ਨਿਮਣ ਸੋ ਅੱਖਰ ਖਵਣ ਗੁਣ, ਜੇਵਾ ਮਨੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਥ। ਮਹਾਰਾਜ ਕਹਿੰਦੇ ਜਿਹਨੇ ਆਪਣੇ ਅੰਦਰ ਜੀਵ ਨੇ ਸ਼ਾਂਤੀ ਦਾ ਸ਼ਿੰਗਾਰ ਕਰ ਲਿਆ, ਐਂ ਟਿਕਾ ਠੰਡ, ਮਹਾਰਾਜ ਕਹਿੰਦੇ ਉਹ ਜੀਵ ਇਸਤਰੀ, ਉਹ ਮਨੁੱਖ ਪਰਮਾਤਮਾ ਦੀ ਸੇਜ ਨੂੰ ਮੰਨਦਾ ਹੈ।
ਹਉਮੈ ਵਿੱਚ ਪ੍ਰਭ ਕੋਈ ਨਾ ਪਾਏ,
ਹਾਂ ਜਿਹੜੀ ਹਉਮੈ ਹੈ ਮੈਂ ਮੇਰੀ ਹੈ। ਵਾਹਿਗੁਰੂ ਜੀ ਅੱਜ ਤੱਕ ਕਿਸੇ ਨੇ ਹੰਕਾਰ ਵਿੱਚ ਆ ਕੇ ਰੱਬ ਨੂੰ ਨਹੀਂ ਪਾਇਆ। ਹਉਮੈ ਵਿੱਚ ਪਰਮਾਤਮਾ ਮਿਲ ਜਾਏਗਾ ਜੀ? ਹਉਮੈ ਤਾਂ ਆਪਣੀ ਖੋਂਦ ਕਾਇਮ ਬੰਦਾ ਕਰਦਾ, ਜਿੰਨੀ ਦੇਰ ਤੱਕ ਮੈਂ ਨਹੀਂ ਮਿਟਦੀ ਉਨੀ ਦੇਰ ਤੱਕ ਤਾਂ ਤੂੰ ਮਿਲਦੀ ਕੋਈ ਨਹੀਂ। ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹਨਾਂ ਦਾ ਦੋਨਾਂ ਵੇਦਾ ਆਪਸ, ਜਿਵੇਂ ਬਾਣੀ 'ਚ ਕਿਹਾ ਆਪਸ 'ਚ ਵੈਰ ਹੈ। ਹਉਮੈ ਵਿੱਚ ਕੋਈ ਪਰਮਾਤਮਾ ਨਹੀਂ ਪਾ ਸਕਦਾ, ਹਉਮੈ ਸਿਰਫ ਆ ਸੰਸਾਰ ਦਾ ਰਸ ਦਿੰਦੀ ਹੈ ਜੀ, ਹਉਮੈ ਕਰਤਾਰ ਦੇ ਨਾਮ ਦਾ ਰਸ ਨਹੀਂ ਦਿੰਦੀ। ਇੱਥੋਂ ਤੱਕ ਸੰਗਤ ਜੀ ਆਪ ਘਰਾਂ 'ਚ ਬੈਠੇ ਸੁਣ ਰਹੇ ਹੋ, ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਤਜਰਬਾ ਜ਼ਰੂਰ ਹੈ। ਜਿਹੜੇ ਅਭਿਆਸੀ ਨੇ ਜਾਂ ਬਾਣੀ ਪੜ੍ਹਦੇ ਆ ਨੇਮੀ ਆ, ਜਿੱਦਣ ਕਿਸੇ ਦਿਨ ਮੰਨ ਲਓ ਹਰਿਮੰਦਰ ਸਾਹਿਬ ਆ ਰਹੇ ਹਾਂ, ਗੁਰਦੁਆਰੇ ਰੋਜ਼ ਜਾ ਰਹੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਜਿੱਦਣ ਇਹ ਮਨ 'ਚ ਹੀ ਪੁਰਨਾ ਉੱਠਿਆ, ਦੱਸਣ ਦੀ ਲੋੜ ਨਹੀਂ ਕਿਸੇ ਨੂੰ, ਇਹੀ ਖਿਆਲ ਉੱਠਿਆ ਮੈਂ ਤਾਂ ਹੁਣ ਨੇਮ ਟੁੱਟਣ ਹੀ ਨਹੀਂ ਦਿੰਦਾ, ਅਗਲੇ ਦਿਨ ਦੇਖਿਓ ਉਹਦਾ ਰਿਜ਼ਲਟ ਕੀ ਨਿਕਲਦਾ। ਅਗਲੇ ਦਿਨ ਉੱਠ ਕੇ ਵਿਖਾਏ ਬੰਦਾ, ਅਗਲੇ ਦਿਨ ਨਿਤਨਾਮ ਕਰਕੇ ਦੇਖੋ, ਬਾਣੀ ਭੁੱਲਣੀ ਸ਼ੁਰੂ ਹੋ ਜਾਂਦੀ। ਹਉਮੈ ਨੇਮ ਤੋੜ ਦਿੰਦਾ, ਹਉਮੈ ਪ੍ਰੇਮ ਤੋੜ ਦਿੰਦਾ, ਹਉਮੈ ਜਿਹੜਾ ਅੰਦਰ ਦਾ ਰਸ ਸੁਕਾ ਦਿੰਦਾ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਨਾਮ ਅਤੇ ਮੈਂ ਕਦੀ ਇਕੱਠੇ ਨਹੀਂ ਰਹਿ ਸਕਦੇ। ਹਉਮੈ ਵਿੱਚ ਪਰਮਾਤਮਾ ਨਹੀਂ ਪਾਇਆ ਜਾ ਸਕਦਾ।
ਮੂਲੋਂ ਭੁੱਲਾ ਜਨਮ ਗਵਾਏ,
ਇਹੋ ਜਿਹਾ ਹੰਕਾਰੀ ਬੰਦਾ ਤਾਂ ਆਪਣੇ ਮੂਲ ਤੋਂ ਹੀ ਭੁੱਲ ਗਿਆ, ਮੁੱਢ ਤੋਂ ਹੀ ਭੁੱਲ ਗਿਆ ਤੇ ਆਪਣੇ ਆਪ ਨੂੰ ਗਵਾ ਰਿਹਾ ਹੈ।
ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ,
ਧੰਨ ਗੁਰੂ ਅਮਰਦਾਸ ਕਹਿੰਦੇ ਸੰਗਤ ਜੀ ਗੁਰੂ ਜੀ ਦੇ ਚਰਨਾਂ ਨਾਲ ਜੁੜੀਏ। ਸਤਿਗੁਰੂ ਹੀ ਅੰਦਰ ਦੀ ਸ਼ਾਂਤੀ ਦਿੰਦੇ ਆ, ਸਤਿਗੁਰੂ ਹੀ ਅੰਦਰ ਦਾ ਸਹਿਜ ਦਿੰਦੇ ਆ, ਸਤਿਗੁਰੂ ਹੀ ਅੰਦਰ ਦਾ ਸੁੱਖ ਦਿੰਦੇ ਆ ਤੇ ਸਤਿਗੁਰੂ ਤਰਸ ਕਰਦੇ ਆ। ਜਿਸ ਨੂੰ ਇਹ ਦਾਤਾਂ ਦੇਣੀਆਂ ਹੁੰਦੀਆਂ ਨੇ ਨਾ, ਉਹਨੂੰ ਆਪਣੀ ਬਾਣੀ ਦਾ ਪਿਆਰ ਬਖਸ਼ ਦਿੰਦੇ ਆ, ਉਹ ਫਿਰ ਗੁਰੂ ਕੀ ਬਾਣੀ ਨਾਲ ਜੁੜਦਾ ਹੈ।
ਸੇਵਾ ਸਾਚੀ ਨਾਮ ਸਮਾਣੀ,
ਸੇਵਾ ਸਾਚੀ ਬਾਕੀ ਸਭ ਝੂਠ ਹੈ, ਨਾਮ ਸੱਚ ਹੈ। ਪਿਆਰਿਓ ਸੇਵਾ ਕੇਵਲ ਫਿਜ਼ੀਕਲ ਵਰਕ ਨਹੀਂ, ਮੈਂ ਥੋੜ੍ਹੇ ਸ਼ਬਦ ਵਰਤਾਂ, ਸੇਵਾ ਸਰੀਰਕ ਕਰਮ ਨਹੀਂ ਕੇਵਲ, ਮੈਂ ਝਾੜੂ ਲਾ ਲਿਆ, ਭਾਂਡੇ ਮਾਂਜ ਲਿਆ, ਮੈਂ ਆਹ ਨਹੀਂ ਪਿਆਰਿਓ, ਸਰੀਰਕ ਕਰਮ ਕਰਨ ਤੱਕ ਸੀਮਤ ਰਹਾਂਗੇ, ਆਹ ਸਰੀਰਕ ਕਰਮ ਬਾਹਰ ਵੀ ਨੇ। ਹੁਣ ਕਈ ਵਾਰੀ ਸਾਡੇ ਲੋਕ ਕਹਿਣ ਵੀ ਲੱਗ ਪੈਂਦੇ ਆ ਨਾ ਜੀ, ਗੁਰੂ ਘਰ ਝਾੜੂ ਲਾਉਂਦੇ ਹੋ, ਲੋਕ ਸੜਕਾਂ 'ਤੇ ਝਾੜੂ ਲਾਉਂਦੇ ਆ, ਸਿੱਖ ਭਾਂਡੇ ਮਾਂਜੀ ਜਾਂਦੇ ਆ, ਲੋਕ ਤਾਂ ਰੈਸਟੋਰੈਂਟ ਵਿੱਚ ਭਾਂਡੇ ਮਾਂਜਦੇ ਆ, ਵੇਖੋ ਕਿਹੋ ਜਿਹੀਆਂ ਕੱਢਦੇ ਨੇ ਤਰਕ ਜਿਹਾ। ਤੁਸੀਂ ਜੋੜੇ ਝਾੜਦੇ ਹੋ, ਲੋਕ ਤਾਂ ਬਾਹਰ ਏਡੇ ਏਡੇ ਸਟੋਰ ਨੇ ਜੁੱਤੀਆਂ ਦੇ। ਮੈਂ ਇੱਕ ਬੇਨਤੀ ਕਰਾਂ, ਕਰਮ ਦੋਨਾਂ ਦੇ ਇੱਕੋ ਜਿਹੇ ਨੇ, ਸੜਕ 'ਤੇ ਵੀ ਝਾੜੂ ਲੱਗ ਰਿਹਾ ਗੁਰੂ ਕੋਲ ਵੀ, ਭਾਂਡੇ ਗੁਰਦੁਆਰੇ ਵੀ ਧੁੱਪ ਰਹੇ ਆ, ਭਾਂਡੇ ਬਾਹਰ ਵੀ। ਬਾਹਰ ਕੇਵਲ ਸਰੀਰਕ ਕਰਮ ਹੈ, ਸਿਰਫ ਸਰੀਰਕ ਕਰਮ ਹੈ, ਉਹਦੇ ਬਦਲੇ ਪੈਸਾ ਮਿਲਣਾ, ਪਰ ਇਹ ਕੇਵਲ ਸਰੀਰਕ ਕਰਮ ਨਹੀਂ, ਇਹਦੇ ਵਿੱਚੋਂ ਰੂਹਾਨੀਅਤ ਦਾ ਆਚਰਣ ਨਿਕਲਦਾ ਹੈ। ਫਿਰ ਅੱਜ ਸੁਣੋ, ਇਹ ਸਰੀਰਕ ਕਰਮ ਨਹੀਂ ਕੇਵਲ, ਸੱਤਵੀਂ ਪੌੜੀ ਆਸਾਂ ਕੀ ਵਾਰ ਦੀ, ਇਹ ਸਰੀਰਕ ਕਰਮ ਦੇ ਨਾਲ ਨਾਲ ਇਹ ਰੂਹਾਨੀਅਤ ਦਾ ਆਚਰਨ ਹੈ। ਸੇਵ ਕੀਤੀ ਸੰਤੋਖ ਈ ਜਿਨ ਸੱਚੋ ਸੱਚ ਧਿਆਇਆ, ਉਨੀ ਮੰਦੈ ਪੈਰ ਨ ਰੱਖਿਓ ਕਰ ਸੁਕਰੇ ਧਰਮ ਕਮਾਇਆ, ਉਨੀ ਦੁਨੀਆਂ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨੀ ਦੇਵੈ ਚੜੈ ਸਵਾਇਆ, ਉਹ ਸੇਵਾ ਕਰਦਿਆਂ ਕਰਦਿਆਂ ਵਡਿਆਈ ਵੱਡਾ ਪਾਇਆ। ਮਹਾਰਾਜ ਕਹਿੰਦੇ ਭਾਈ ਹਉਮੈ ਵਿੱਚ ਸੇਵਾ ਨਹੀਂ, ਹਉਮੈ ਨੂੰ ਤਿਆਗ ਕੇ, हाँ सेवा ही होमे नू मार सकती है जी, ये बड़ा बिखम जा वैसे गुंजलदार काम है। इत्थे महाराज कहिंदे सच्ची सेवा, फिर तुक पढ़ो जी सच्ची सेवा।
सेवा साची नाम समाणी,
जिहड़ा सेवा करदा है नाल नाल नाम जपी जांदा है। हुण आपां वाहिगुरु असीं प्रचारक हां, बोली जांदे हां, सब तों वध असीं बोल रहे हां जी सारे अजकल। सच इवें जदों सेवा करिए ना, यतन करिए किसी नाल गल्लां ना ही कीतियां जाण। गल्लां बड़ियां सारा दिन जे घंटा सेवा च खलोते हां, बाटियां मांझ किसी तरह थां ते यतन करिए, जे अद्धा घंटा 10 मिनट सेवा च खलोते हैं ना, अपने चित्त नूं सिमरन च जोड़ लो, मूल मंत्र कर लो, शब्द पढ़ लो, कुछ भी नहीं प्यारे हो, वाहिगुरु करी जाओ, सब सब कुछ इहदे च है। इस सेवा दे नाल फिर ऐसता ऐसता नाम ना अंदर गुरु अमरदास जी बख्शिश कर दिया, समा जांदा है।
शब्द मिले प्रीतम सदा त्याए,
जेड़ा गुरसिख गुरु दे शब्द नाल जुड़ जांदा है, शब्द की करदा है, शब्द नाल जुड़िया होया सिख, शब्द नाल मिलिया सिख, शब्द दी तफैलिश उस प्रीतम सच्चे वाहिगुरु जी नूं ध्यांदा है।
साच नाम वडियाई पाए,
उहनूं फिर इक तां सच्चे नाम दी प्राप्ति हुंदी है, फिर प्यारे वह वडियाई मिलती है जिथे दुनिया की कोई वडियाई भी नहीं जाती। इनू कह सकते हो ऐसी लाल तुझ बिन कौन करे, गरीब निवाज गुसैया मेरा मत है छत्र तर है। उनू सच्ची वडियाई मिलती, झूठी नहीं, तो ओदी वडियाई रही, दुनिया तक खत्म नहीं होंगी।
आपे करता जुग जुग सोए,
भाई जी वो वाहगुरु जी सतयुग भी सन, त्रेते भी, द्वापर कलयुग, हर युग विच आपे सच्चा है, सब कुछ करन वाले आप ही ने जी। हुण जी के जी पहले युग बड़े चंगे सन, हो आपां कहिंदे आ ना जी पहले युग बड़े चंगे सन, नहीं प्यारे हो, तुसीं रोज पढ़दे हो आदेश दिसै आदेश, आद अनिल अनाद अनाथ युग युग एको वेस, आद सच जुगाद सच है पी सच, नानक होसी पी सच। वो करता पुरख वाहगुरु हर एक युग विच, युग विच हर समय हर काल हर थान सब कुछ आप करन वाले खान।
नदर करे मेलावा होए,
अखीर ते ताते दिता वाहगुरु जी अपनी नदर करन ते तां फिर उन्हां दा मिलाप हुंदा है। होमे तो बचिया जाए ते नदर दी जाचना कीती जाए, क्योंकि उहदी नदर विच तां बख्शिश इन्नी है प्यारे, ओ खोट्यों खरे कर दिंदा, कावां नूं हंस बना दिंदा, जहर नूं अमृत बना दिंदा, मूर्खां नूं विद्वान बना दिंदा, पापियां नूं संत बना दिंदा। महाराज कहिंदे जे उस दी नदर हो जाए फिर मिलाप हुंदा है।
गुरबाणी ते हर मन वसाए,
फिर सतगुरु दी बाणी नाल जुड़ जुड़ के ज्यों ज्यों बाणी मनुख पढ़दा है ना, उहदे हिरदे विच वाहिगुरु जी दा नाम वसदा है।
नानक साच रते प्रभ आप मिलाए,
इहो जिहा नाम विच रतियां होईआं रूहां, सच विच रतियां रूहां, जिन्हां ते नदर हो गई, जिन्हां नूं सेवा मिल गई, जिन्हां नूं गुरबाणी मिल गई, उस करते पुरख वाहिगुरु ने अपने नाल लीन कर लईआं ने। ऐसे दीन दयाल धन गुरु अमरदास, बस मैं तां ही कहांगा उन्हां दे शताब्दी विच इन्ना कोई बचन चेते रख लिए सारे, आवो सिख सतगुरु के प्यारियो, गावो सच्ची बाणी, बाणी तां गावो गुरु केरी, बाणियां सिर बाणी, जिन कौ नदर करम होवै खिरदै तिन्हां समाणी। धन गुरु अमरदास महाराज जी बारे एक अखीरली बेनती करके, किन्ना बाणी नूं मुहब्बत करदे आ, शायद मेरा ख्याल प्रोफेसर पद्म साहब जी ने लिखी है साखी निक्की जी, कि गुरु अमरदास महाराज जी नूं कोई मिलन आया, कोई फकीर सी दरवेश जी, उन्हें पूछा जी मैं दर्शन करने ने, सतगुरां दा जिहड़ा निजी हजूरिया सेवक सी भाई बल्लू, वह कहिंदे ने महाराज इस वक्त ना बाणी पढ़ रहे आ, पोथी साहब तो बाणी पढ़ रहे आ, वह टीचर जी करके कहिंदा अभी साधना में है, कहिंदा अजे साधना ही कर रहा, लोग इन्हां नूं सतगुरु कहिंदे आ ते ये आप भी बाणी अजे पढ़ रहे, साधना ही कर रहे ने, इहदा मतलब जे कर्म कर रहे ने पहुंचे नहीं। सतगुरां ने बाणी दा जदों पाठ दा भोग पाया वह मिलिया, उन्हें पहला सवाल यह किया जी अभी आप साधना में हैं, सतगुरु जी मुस्करा पाए, ਕਹਿਣ ਲੱਗੇ ਉਹ ਦਰਵੇਸ਼ ਤੇਰੇ ਸਵਾਲ ਨੂੰ ਮੈਂ ਸਮਝ ਗਿਆ, ਜੇ ਪਹਾੜੀ ਦੇ ਇੱਕ ਨੁੱਕਰ ਪੱਟਿਆਂ ਸੋਨਾ ਮਿਲਣਾ ਸ਼ੁਰੂ ਹੋ ਜਾਏ ਤੇ ਪੂਰੀ ਪਹਾੜੀ ਪੱਟ ਲੈਣੀ ਚਾਹੀਦੀ ਹੈ, ਪਤਾ ਨਹੀਂ ਕਿੰਨਾ ਕੁਛ ਮਿਲੇਗਾ। ਕਹਿੰਦਾ ਜੀ ਮੈਂ ਸਮਝਿਆ ਨਹੀਂ। ਮਹਾਰਾਜ ਜੀ ਨੇ ਫਰਮਾਇਆ ਜ਼ਿੰਦਗੀ ਦੇ ਕੁਝ ਸਾਲ ਬਾਣੀ ਸ਼ਬਦ ਸੇਵਾ ਦੀ ਦਾਤ ਬਖਸ਼ੀ ਤੇ ਅੰਤਲੇ ਸਮੇਂ ਤੱਕ ਇਹ ਸਾਧਨਾ ਕਰਨੀ ਚਾਹੀਦੀ, ਪਤਾ ਨਹੀਂ ਕਿੰਨਾ ਕੁਝ ਖਜ਼ਾਨਾ ਮਿਲ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ, ਆਓ ਮੇਰੇ ਤੋਂ ਕਥਾ ਕਰਦਿਆਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦੇਣੀਆਂ, ਅੰਤਲੀਆਂ ਤੁਕਾ ਸਰਵਣ ਕਰੋ ਜੀ।
ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।